ਭੰਗਾਣੀ ਦਾ ਜੰਗ ਜਿੱਤ ਕੇ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਸ੍ਰੀ ਪਾਉਂਟਾ ਸਾਹਿਬ ਵਾਪਸ ਆਏ ਹਨ। ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰਗ ਜੀਤ ਆਏ ਜਯੰਗੀਤ ਗਾਏ। ਕਲਗੀਧਰ ਜੀ ਦੇ ਬਚਨ ਹਨ ਕਿ ਭੰਗਾਣੀ ਦੇ ਜੰਗ ਚ ਸਾਡੀ ਜਿੱਤ ਹੋਈ ਤੇ ਕਿਰਪਾ ਅਕਾਲ ਪੁਰਖ ਦੀ ਵਰਤੀ ਹੈ, ਯਾਨੀ ਕਿ ਟੇਕ ਅਕਾਲ ਪੁਰਖ ਦੀ ਰੱਖੜੀਆਂ ਖਾਲਸੇ ਨੇ। ਜਿੰਨੀਆਂ ਮਰਜ਼ੀ ਮੱਲਾਂ ਮਾਰਨ, ਹੰਕਾਰ ਵਿਚ ਨਹੀਂ ਆਉਣਾ ਕਿ ਮੱਲ ਅਸੀਂ ਮਾਰੀ ਹੈ। ਟੇਕ ਹੋਵੇ ਕਿ ਅਕਾਲ ਪੁਰਖ ਦੀ ਦਇਆ ਵਰਤੀ ਹੈ, ਅਕਾਲ ਪੁਰਖ ਦੀ ਕਿਰਪਾ ਵਰਤੀ ਹੈ। ਬੜਾ ਵੱਡਾ ਜੰਗ ਸੀ ਭੰਗਾਣੀ ਦਾ ਜੰਗ, ਕਲਗੀਧਰ ਜੀ ਦੇ ਜੀਵਨ ਦਾ, ਮਹਾਰਾਜ ਜੀ ਦੇ ਨਾਲ ਦੀਆਂ ਫੌਜਾਂ ਦਾ ਪਹਿਲਾ ਜੰਗ ਸੀ। ਔਰ ਉਸ ਪਹਿਲੇ ਜੰਗ ਵਿਚ ਬੜੀ ਬਹਾਦਰੀ ਨਾਲ ਲੜੇ, ਹਾਲਾਂਕਿ 400-500 ਪਠਾਨ ਇਕਦਮ ਬਗਾਵਤ ਕਰਕੇ ਚਲੇ ਜਾਣਾ, 84 ਸਾਧਾਂ ਦਾ ਨੱਠ ਜਾਣਾ, ਕਿੰਨਾ ਕੁਝ ਹੋਇਆ। ਪਰ ਬਲਿਆਰ ਜਾਈਏ, ਕਲਗੀਧਰ ਪਾਤਸ਼ਾਹ ਇਸ ਜੰਗ ਚ ਜਿੱਤ ਕੇ ਆਉਂਦੇ ਹੈ। ਔਰ ਕਹਿੰਦੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ, ਜੈਂ ਗੀਤ ਗਾਏ, ਹੁਣ ਉਹਦੀ ਜੈ ਜੈਕਾਰ ਦੇ ਗੀਤ ਗਾ ਰਹੇ। ਆ ਕੇ ਵਾਪਸ ਗੁਰਦੇਵ ਨੇ ਸਾਰੇ ਸੂਰਮਿਆਂ ਨੂੰ ਇਨਾਮ ਵੰਡੇ ਹਨ। ਪੀਰ ਬੁੱਧੂ ਸ਼ਾਹ ਜੀ ਗੁਰੂ ਸ਼ਰਨ ਚ ਆਏ, ਵਾਰਤਾਲਾਪ ਚੱਲੀ ਕਿ ਪੀਰ ਜੀ ਦੇ ਦੋ ਪੁੱਤਰ ਜੰਗ ਦੇ ਮੈਦਾਨ ਚ ਸ਼ਹੀਦ ਹੋਏ ਹਨ। ਕਲਗੀਧਰ ਜੀ ਦੇ ਬਹੁਤ ਹੀ ਪਰਮ ਪਿਆਰੇ ਭਰਾ ਤੇ ਮਿੱਤਰ ਵੀ, ਭਾਈ ਸੰਗੋ ਸ਼ਾਹ ਜੀ, ਭਾਈ ਜੀਤ ਮੱਲ ਜੀ ਦਾ ਵਿਛੋੜਾ ਵੀ ਬੜਾ ਵੱਡਾ ਵਿਛੋੜਾ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜੰਗ ਜਿੱਤੇ ਜਾਂਦੇ ਹਨ, ਪਰ ਐਸਾ ਘਾਟਾ ਵੀ ਹੈ ਕਿ ਐਸੇ ਮਹਾਂਪੁਰਖ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ, ਪਰ ਉਹ ਸ਼ਹੀਦ ਹੋ ਕੇ ਵੀ ਅਕਾਲ ਪੁਰਖ ਦੇ ਚਰਣਾਂ ਵਿਚ ਇਕਮਿਕ ਹੋ ਗਏ ਹਨ। ਪੀਰ ਬੁੱਧੂ ਸ਼ਾਹ ਜੀ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਆਪਣੇ ਕੇਸਾਂ ਸਮੇਤ ਕੰਘਾ ਤੇ ਦਸਤਾਰ ਤੇ ਇੱਕ ਕਰਦ ਪੀਰ ਬੁੱਧੂ ਸ਼ਾਹ ਜੀ ਨੂੰ ਮਹਾਰਾਜ ਜੀ ਨੇ ਭੇਟ ਕੀਤੀ। ਆਖਿਆ, ਪੀਰ ਜੀ, ਖਾਲਸੇ ਪੰਥ ਦਾ ਜਦੋਂ ਰਾਜ ਹੋਵੇਗਾ, ਇਹਨਾਂ ਵਸਤਾਂ ਨਾਲ ਤੁਹਾਡੀਆਂ ਕੁੱਲਾਂ ਦੀ ਜਿਹੜੀ ਹੈ ਉਹ ਰੋਜੀ ਰੋਟੀ ਵੀ ਚੱਲੇਗੀ, ਤੁਹਾਡਾ ਸਤਿਕਾਰ ਗੁਰੂ ਪੰਥ ਵਿਚ ਰਹੇਗਾ। ਪੀਰ ਜੀ ਨੇ ਉਹ ਸਾਰੀਆਂ ਵਸਤੂਆਂ ਲਿਆ ਕੇ ਸਡੋਰੇ ਦੀ ਇੱਕ ਕੰਧ ਦੇ ਵਿਚ ਚਿਣ ਦਿੱਤੀਆਂ ਸਨ, ਕਿਉਂਕਿ ਸਡੋਰੇ ਦਾ ਜਿਹੜਾ ਨਵਾਬ ਸੀ ਅਸਮਾਨ ਖਾਨ, ਉਹ ਇਸ ਗੱਲ ਤੋਂ ਖਫਾ ਸੀ ਕਿ ਪੀਰ ਬੁੱਧੂ ਸ਼ਾਹ ਜੀ ਨੇ ਕਲਗੀਧਰ ਦੀ ਮਦਦ ਕੀਤੀ ਤੇ ਉਹਨੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਫਿਰ ਬਦਲਾ ਲਿਆ ਸੀ ਪੀਰ ਜੀ ਦੀ ਸ਼ਹੀਦੀ ਦਾ। ਕਲਗੀਧਰ ਜੀ ਨੇ ਬਕਾਇਦਾ ਨੰਦੇੜ ਤੋਂ ਇਹ ਕਹਿ ਕੇ ਭੇਜਿਆ ਸੀ ਹਜ਼ੂਰ ਸਾਹਿਬ ਤੋਂ ਕਿ ਸਡੋਰੇ ਸਾਡੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕੀਤਾ, ਉਹਨਾਂ ਮਲੇਛਾਂ ਨੇ ਕਬਰ ਵਿਚੋਂ ਕੱਢ ਕੇ ਉਸ ਪਾਪੀ ਦੀ ਲਾਸ਼ ਨੂੰ ਜਿਉਂਦਿਆਂ ਸਾੜਨਾ ਹੈ। ਤੋ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਬਦਲਾ ਲਿਆ ਸੀ, ਸਡੋਰਾ ਫਤਿਹ ਕੀਤਾ। ਲੰਮੇ ਸਮੇਂ ਤੱਕ ਕਹਿੰਦੇ ਉਹ ਸਾਰੀਆਂ ਵਸਤੂਆਂ ਕੰਧ ਚ ਰਹੀਆਂ, ਸਮਾਂ ਪਾ ਕੇ ਉਹ ਕੰਧ ਫਟੀ ਤੇ ਵਿਚੋਂ ਸਾਰੀਆਂ ਵਸਤੂਆਂ ਡੱਬੇ ਵਿਚੋਂ ਬਾਹਰ ਨਿਕਲੀਆਂ। ਤਾਂ ਕਾਫੀ ਸਮੇਂ ਤਾਈ ਪੀਰ ਬੁੱਧੂ ਸ਼ਾਹ ਜੀ ਦੇ ਪਰਿਵਾਰ ਨੇ ਉਹਨਾਂ ਵਸਤੂਆਂ ਦੀ ਸੰਭਾਲ ਕੀਤੀ ਔਰ ਗੁਰੂ ਪੰਥ ਵਿਚ ਲੈ ਕੇ ਉਹ ਜਾਂਦੇ ਪੰਥ ਭੇਟਾਵਾਂ ਮਾਇਆ ਦੇ ਗੱਫੇ ਉਹਨਾਂ ਨੂੰ ਅਰਦਾਸ ਕਰਾਉਂਦੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਬੂੜੀਆ ਨਗਰ ਵਿਚ ਸੀ, ਕਿਉਂਕਿ ਬੂੜੀਆ ਤੋਂ ਸਡੋਰਾ ਕੋਈ ਜ਼ਿਆਦਾ ਲੰਮਾ ਪੈਂਡਾ ਨਹੀਂ ਹੈ, ਇਹ ਸਿੱਖ ਰਿਆਸਤ ਸੀ, ਇੱਥੇ ਵੀ ਉਹ ਵਸਤੂਆਂ ਲੈ ਕੇ ਆਉਂਦੇ ਰਹੇ। ਭਾਈ ਸਾਹਿਬ ਕਹਿੰਦੇ ਮੈਂ ਦਰਸ਼ਨ ਕੀਤੇ ਕੰਘੇ ਦੇ, ਕੇਸਾਂ ਦੇ। ਜਦੋਂ ਸਮਾਂ ਬੀਤਿਆ ਤੇ ਬੂੜੀਆ ਰਿਆਸਤ ਦੇ ਜਿਹੜੇ ਰਾਜੇ ਸਨ ਉਹਨਾਂ ਨੇ ਉਹ ਵਸਤੂਆਂ ਪੀਰ ਜੀ ਦੇ ਪਰਿਵਾਰ ਨੂੰ ਬਹੁਤ ਸਾਰੀ ਖੁੱਲੀ ਮਾਇਆ ਦੇ ਕੇ, ਜਗੀਰਾਂ ਦੇ ਕੇ ਲੈ ਲਈਆਂ। ਫਿਰ ਸਮਾਂ ਉਹ ਬਿਰਵੀਆਂ ਰਹਿ ਗਈਆਂ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਕੁਝ ਸਾਲ ਪਹਿਲਾਂ ਉਹ ਸਾਰੀਆਂ ਵਸਤੂਆਂ ਨਾਭੇ ਤੋਂ ਸਰੂਪਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਲਿਆਂਦੀਆਂ, ਇੱਥੇ ਦੁੱਖ ਨਿਵਾਰਨ ਸਾਹਿਬ ਵੀ ਉਹ ਵਸਤੂਆਂ ਲਿਆ ਕੇ ਟਿਕਾਈਆਂ ਸਨ, ਮਹਾਰਾਜ ਕਲਗੀਧਰ ਜੀ ਦਾ ਕੇਸਾਂ ਸਮੇਤ ਕੰਘਾ ਔਰ ਬਹੁਤ ਸਾਰੇ ਮਹਾਰਾਜ ਜੀ ਦੇ ਇਤਿਹਾਸਕ ਨਿਸ਼ਾਨੀਆਂ, ਤਲਵਾਰਾਂ, ਨੌਵੇਂ ਪਾਤਸ਼ਾਹ ਜੀ ਦੀ ਸ਼੍ਰੀ ਸਾਹਿਬ ਤੇ ਬੜੀ ਸੁੰਦਰ ਬੱਸ ਬਣਾ ਕੇ ਉਹਦੇ ਵਿਚ ਨਗਰ ਕੀਰਤਨ ਦੇ ਰੂਪ ਵਿਚ ਉਹ ਸਾਰੀਆਂ ਵਸਤੂਆਂ ਸਜਾ ਕੇ ਖਾਲਸੇ ਪੰਥ ਦੇ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਸ਼ੋਭ ਉਡੀਕ ਕੀਤੀਆਂ, ਜੋ ਹੁਣ ਵੀ ਆਪ ਜੀ ਤਖ਼ਤ ਸਾਹਿਬ ਜਦੋਂ ਜਾਓ ਕਲਗੀਧਰ ਜੀ ਦੇ ਕੇਸਾਂ ਦੇ ਦਰਸ਼ਨ ਹੁੰਦੇ ਹਨ। ਕੰਘੇ ਦੇ ਵਿਚ ਹੀ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੇ ਪਾਵਨ ਕੇਸ ਹਨ। ਦੋ ਮਹਾਂਪੁਰਖ ਐਸੇ ਸੰਸਾਰ ਵਿਚ ਦੱਸੇ ਜਾਂਦੇ ਜਿਨ੍ਹਾਂ ਦੇ ਕੇਸ ਨੇ, ਇੱਕ ਹਜ਼ਰਤ ਮੁਹੰਮਦ ਸਾਹਿਬ ਦੇ ਕੇਸ ਨੇ ਦੱਸੇ ਜਾਂਦੇ, ਉਹ ਮੁਸਲਮਾਨ ਵੀਰਾਂ ਨੇ ਬਹੁਤ ਸਤਿਕਾਰ ਨਾਲ ਬੜੇ ਅਦਬ ਦੇ ਨਾਲ ਸਾਂਭ ਕੇ ਰੱਖੇ ਹੋਏ ਅਰਬ ਵਿਚ। ਕਹਿੰਦੇ ਕੁਝ ਸਾਲ ਪਹਿਲਾਂ ਕਿਤੇ ਵਿੱਚੋਂ ਇੱਕ ਕੇਸ ਉਹਨਾਂ ਦਾ ਗਿਣਤੀ ਤੱਕ ਕੀਤੀ ਹੋਈ ਹੈ। ਇੱਕ ਕੇਸ ਕਿਤੇ ਸੱਜੇ ਖੱਬੇ ਹੋਇਆ ਸੀ ਤਾਂ ਤਰਥੱਲੀ ਮੱਚ ਗਈ ਸੀ ਪੂਰੀ। ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੇਸਾਂ ਦੇ ਦਰਸ਼ਨ ਕਰੀਏ, ਦੂਸਰੇ ਮਹਾਂਪੁਰਖ ਦਸਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਜੀ ਦੇ ਕੇਸ ਨੇ, ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨ ਹੁੰਦੇ ਹਨ, ਜਿਹੜੇ ਕੇਸ ਕਤਲ ਕਰਾਉਂਦੇ ਆ ਭਾਈ ਕਲਗੀਧਰ ਜੀ ਦੇ ਕੇਸਾਂ ਦੇ ਜਾ ਕੇ ਦਰਸ਼ਨ ਕਰੋ। ਪੀਰ ਬੁੱਧੂ ਸ਼ਾਹ ਨੇ ਦੋ ਪੁੱਤਰ ਤੇ ਕਈ ਮੁਰੀਦ ਜੰਗ ਦੇ ਮੈਦਾਨ ਚ ਸ਼ਹੀਦ ਕਰਵਾਉਣ ਤੋਂ ਬਾਅਦ ਕਲਗੀਧਰ ਜੀ ਕੋਲੋਂ ਆ ਦਾਤ ਪ੍ਰਾਪਤ ਕੀਤੀ ਸੀ। ਤੋ ਗੁਰੂ ਖਾਲਸਾ ਜੀ, ਕਿੰਨੀ ਅਮੋਲਕ ਦਾਤ ਹੈ ਇਹ! ਸਤਿਗੁਰੂ ਜੀ ਨੇ ਕਿਹਾ ਸੀ ਇਹ ਸਾਨੂੰ ਸਭ ਤੋਂ ਵੱਧ ਪਿਆਰੇ ਹਨ, ਇਹ ਦਸਤਾਰ ਸਾਨੂੰ ਸਭ ਤੋਂ ਵੱਧ ਪਿਆਰੀ ਹੈ, ਪੀਰ ਜੀ ਅਸੀਂ ਇਹ ਤੁਹਾਨੂੰ ਤੋਹਫੇ ਵਜੋਂ ਇਨਾਮ ਵਜੋਂ ਦਿੰਦੇ ਹਾਂ। ਤੋ ਇਹ ਕਥਾ ਆਪ ਜੀ ਨੇ ਪਿਛਲਿਆਂ ਪ੍ਰਕਰਣਾਂ ਚ ਸਰਵਣ ਕੀਤੀ ਹੈ, ਆਓ ਅਗਲੇਰੀ ਕਥਾ ਸਰਵਣ ਕਰੀਏ। ਬਾਜਾਂ ਵਾਲੇ ਸਤਿਗੁਰੂ ਆਪਣਿਆਂ ਸੂਰਮਿਆਂ ਨੂੰ, ਆਪਣਿਆਂ ਬਹਾਦਰ ਯੋਧਿਆਂ ਨੂੰ ਇਨਾਮ ਵੰਡ ਰਹੇ ਹਨ, ਜੋ ਜੰਗ ਦੇ ਮੈਦਾਨ ਚ ਮੱਲਾਂ ਮਾਰ ਕੇ ਆਏ ਹਨ, ਸੂਰਮਗਤੀ ਦੇ ਨਾਲ ਬਹਾਦਰੀ ਦੇ ਨਾਲ ਜੰਗ ਦੇ ਮੈਦਾਨ ਚ ਜੂਝੇ ਹਨ, ਉਹਨਾਂ ਤੇ ਬਖਸ਼ਿਸ਼ਾਂ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਬਾਜਾਂ ਵਾਲੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਤਬ ਕੇਸਰੀ ਅਪਰ ਬੰਦ ਦਸਤਾਰ।
ਸ੍ਰੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਹੜੀ ਪਹਿਲੀ ਦਸਤਾਰ ਸੀਸ ਤੇ ਸਜਾਈ ਸੀ, ਉਹਦਾ ਰੰਗ ਵੀ ਭਾਈ ਸਾਹਿਬ ਜੀ ਨੇ ਦੱਸਿਆ ਵੀ ਲਾਲ ਭਾ ਮਾਰਨ ਵਾਲਾ ਥੋੜਾ ਜਿਹਾ ਕਾਲੇ ਰੰਗ ਦੀ ਉਹ ਦਸਤਾਰ ਸੀ, ਉਹ ਪੀਰ ਬੁੱਧੂ ਸ਼ਾਹ ਜੀ ਨੂੰ ਦੇ ਦਿੱਤੀ। ਦੂਸਰੀ ਦਸਤਾਰ ਮਹਾਰਾਜ ਜੀ ਨੇ ਮੰਗਾਈ ਜਿਹਦਾ ਰੰਗ ਕੇਸਰੀ ਹੈ, ਕੇਸਰੀ ਰੰਗ ਦੀ ਦਸਤਾਰ ਕਲਗੀਧਰ ਸਵਾਮੀ ਜੀ ਨੇ ਆਪਣੇ ਸੀਸ ਤੇ ਸਜਾਈ ਹੈ।
ਜਿਗਾ ਬਾਂਧ ਕਲਗੀਧਰੀ ਸ਼ੋਭਾ ਉਦਤ ਉਦਾਰ।
ਜਿਗਾ ਬੰਨ ਕੇ ਦਸਤਾਰ ਦੇ ਉੱਤੇ, ਫਿਰ ਉਹਦੇ ਉੱਤੇ ਪਾਤਸ਼ਾਹ ਜੀ ਨੇ ਕਲਗੀ ਸਜਾਈ ਹੈ। ਜਦੋਂ ਜਿਗਾ ਕਲਗੀ ਦੇ ਸਹਿਤ ਕੇਸਰੀ ਦਸਤਾਰ ਸਾਹਿਬ ਜੀ ਨੇ ਸੀਸ ਤੇ ਸਜਾਈ, ਸੋਭਾ ਕਈ ਗੁਣਾ ਹੋਰ ਵੱਧ ਗਈ ਪਾਤਸ਼ਾਹ ਦੇ ਸਵਰੂਪ ਦੀ। ਪਹਿਲਾਂ ਹੀ ਬੜੀ ਸੋਭਾ ਹੈ, ਸੋਹਣੀ ਦਸਤਾਰ ਨਾਲ, ਸੋਹਣੀ ਜਿਗਾ ਨਾਲ, ਸੋਹਣੀ ਕਲਗੀ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੋਭਾ ਹੋਰ ਪ੍ਰਗਟ ਹੋਈ ਹੈ।
ਨਿਸ਼ਾਨੀ ਚੰਦ ਲੱਗਿਓ ਦੀਵਾਨ ਮਹਾਨ ਪੱਟ ਬੜ ਹੋਤੇ ਆਨੰਦੇ।
ਸਤਿਗੁਰੂ ਜੀ ਦਾ ਦੀਵਾਨ ਲੱਗਾ, ਬੜਾ ਵੱਡਾ ਦਰਬਾਰ ਸਜਿਆ ਹੈ। ਪਾਤਸ਼ਾਹ ਦੇ ਦਰਬਾਰ ਵਿਚ ਗੁਰਦੇਵ ਦੇ ਜਿਤਨੇ ਭੱਟ ਸੂਰਮੇ ਯੋਧੇ ਹਨ, ਬੜੇ ਆਨੰਦ ਦੀ ਦਸ਼ਾ ਵਿਚ, ਪਰਮ ਆਨੰਦ ਦੀ ਦਸ਼ਾ ਵਿਚ ਆ ਕੇ ਬੈਠੇ ਹਨ।
ਸਾਧ ਕਿਰਪਾਲ ਮਹੰਤ ਤਬ,
ਮਹੰਤ ਕਿਰਪਾਲ ਦਾਸ ਜੀ ਉਦਾਸੀ ਬਾਂਹ ਪੁਰਖ
ਆਯੋ ਗੁਰ ਬੰਦੇ,
ਉਹ ਵੀ ਆ ਗਏ ਗੁਰੂ ਦਰਬਾਰ ਵਿਚ, ਆ ਕੇ ਕਲਗੀਧਰ ਜੀ ਦੇ ਚਰਨਾਂ ਤੇ ਮਹੰਤ ਕਿਰਪਾਲ ਦਾਸ ਜੀ ਨੇ ਵੰਦਨਾ ਕੀਤੀ ਹੈ।
ਸਭਾ ਵਿਖੇ ਸਨਮਾਨ ਕਰ ਪ੍ਰਭ ਤਾਈ ਬਿਠਾਇਓ।
ਸਭਾ ਵਿਚ ਅਦਬ ਕਰਕੇ, ਸਨਮਾਨ ਕਰਕੇ, ਕਿਉਂਕਿ ਮਹੰਤ ਕਿਰਪਾਲ ਦਾਸ ਜੀ ਬੜੀ ਬੰਦਗੀ ਵਾਲੇ ਜਪੀ ਤਪੀ ਮਹਾਂਪੁਰਖ ਸਨ, ਤੋ ਗੁਰਦੇਵ ਨੇ ਸਨਮਾਨ ਕਰਕੇ ਆਪਣੀ ਸਭਾ ਦੇ ਵਿਚ ਬਿਠਾਇਆ।
ਸਾਧ ਸਾਧ ਸ੍ਰੀ ਮੁਖ ਕਹਿਓ,
ਗੁਰਦੇਵ ਜੀ ਕਹਿਣ ਲੱਗੇ ਸਬਾਸ਼ ਹੈ ਸੰਤ ਜੀ ਤੁਹਾਡੇ, ਸਬਾਸ਼ ਹੈ ਮਹੰਤ ਕਿਰਪਾਲ ਦਾਸ ਜੀ।
ਸਾਧੂ ਸੁਖ ਪਾਇਓ,
ਤੁਸੀਂ ਸਾਧੂ ਪੁਣੇ ਦਾ ਜਿਹੜਾ ਸੁਖ ਹੈ ਉਹ ਪਾਓਗੇ ਆਉਣ ਵਾਲੇ ਸਮੇਂ ਚ, ਹੋਰ ਪਰਮ ਆਨੰਦ ਨੂੰ ਪ੍ਰਾਪਤ ਕਰੋਗੇ, ਸਾਧ ਬਣਨ ਦਾ ਸੁਖ ਮਾਣੋਗੇ।
ਬਖਸ਼ਿਸ਼ ਹਿਤ ਵਿਚਾਰ ਕਰ ਜਗ ਮੈਂ ਵਡਿਆਈ।
ਬਖਸ਼ਿਸ਼ ਕਰਨ ਵਾਸਤੇ ਗੁਰਦੇਵ ਨੇ ਵਿਚਾਰ ਕੀਤੀ ਕਿ ਮਹੰਤ ਕਿਰਪਾਲ ਦਾਸ ਜੀ ਦੀ ਵਡਿਆਈ ਸੰਸਾਰ ਚ ਉਜਾਗਰ ਕਰੀਏ। ਗੁਰੂ ਪਾਤਸ਼ਾਹ ਦਾ ਬਿਰਧ ਆਦਿ ਜੁਗਾਦੀ ਆਪਣਿਆਂ ਪਿਆਰਿਆਂ ਸੇਵਕਾਂ ਜਨਾਂ ਦੀ ਵਡਿਆਈ ਸੰਸਾਰ ਵਿਚ ਉਜਾਗਰ ਕਰਦੇ ਹਨ। ਗੋਬਿੰਦ ਆਪਣੇ ਜਨ ਕੋ ਦੇਹੇ ਵਡਾਈ, ਪਾਤਸ਼ਾਹ ਆਪਣੇ ਜਨਾਂ ਨੂੰ ਸੇਵਕਾਂ ਨੂੰ ਵਡਿਆਈ ਬਖਸ਼ਦੇ ਹਨ, ਤੋ ਮਹੰਤ ਕਿਰਪਾਲ ਦਾਸ ਜੀ ਨੂੰ ਵੀ ਵਡਿਆਈ ਬਖਸ਼ਿਸ਼ ਕਰਨ ਵਾਸਤੇ।
ਅਰਧ ਪਾਰ ਦਸਤਾਰ ਕੋ ਦੇ ਸੀਸ ਬੰਦਾਈ।
ਦਸਤਾਰ ਪਾਤਸ਼ਾਹ ਜੀ ਦੀ ਲਾਗੇ ਗੁਰਦੇਵ ਦੇ ਹੋਰ ਪਈ ਸੀ, ਉਹਦੇ ਚੋਂ ਅੱਧੀ ਦਸਤਾਰ ਪਾੜ ਕੇ ਗੁਰੂ ਪਾਤਸ਼ਾਹ ਜੀ ਨੇ ਮਹੰਤ ਕਿਰਪਾਲ ਦਾਸ ਜੀ ਦੇ ਸੀਸ ਤੇ ਸਜਾਈ ਹੈ।
ਕੁਲਹਾ ਕੇ ਉਪਰ ਬੰਦੀ ਦੁੱਤ ਹੋਤ ਗਈ ਦੂਨੀ।
ਮਹੰਤ ਜੀ ਸੀਸ ਦੇ ਉੱਤੇ, ਕਿਉਂਕਿ ਉਦਾਸੀ ਮਹਾਂਪੁਰਖ ਆਪਣੇ ਸੀਸ ਤੇ ਉਨ ਦੀ ਟੋਪੀ ਪਾਇਆ ਕਰਦੇ ਸਨ ਜਾਂ ਚਖੂਟਾ ਬੰਨਿਆ ਕਰਦੇ ਸੀ। ਉਦਾਸੀ ਸੰਪਰਦਾਇ ਦੇ ਮਹਾਂਪੁਰਖਾਂ ਦਾ ਵਿਧੀ ਵਿਧਾਨ ਸੀ ਪਹਿਲੋਂ, ਹੁਣ ਵੀ ਕਈ ਉਦਾਸੀ ਕਰਦੇ ਹਨ। ਮਹੰਤ ਕਿਰਪਾਲ ਦਾਸ ਜੀ ਨੇ ਆਪਣੇ ਸੀਸ ਤੇ ਉਨ ਦੀ ਟੋਪੀ ਪਾਈ ਹੋਈ ਸੀ, ਖੁਲ੍ਹਾ ਉਹਨੂੰ ਕਹਿੰਦੇ ਨੇ ਉੱਚੀ ਜੀ। ਪਾਤਸ਼ਾਹ ਨੇ ਉਸ ਟੋਪੀ ਦੇ ਉੱਤੇ ਹੀ ਦਸਤਾਰ ਜਿਹੜੀ ਉਨ ਦੀ ਬਣੀ ਹੋਈ ਸੀ ਉਹਦੇ ਉੱਤੇ ਹੀ ਦਸਤਾਰ ਸਜਾ ਦਿੱਤੀ ਤੇ ਬੜੀ ਸੋਹਣੀ ਸੋਭਾ ਮਹੰਤ ਕਿਰਪਾਲ ਦਾਸ ਜੀ ਦੀ ਪ੍ਰਗਟ ਹੋਈ।
ਗਿਆਨ ਸੱਚ ਦਾ ਆਨੰਦ ਮੈਂ ਬ੍ਰਿਤ ਟਿੱਕੀ ਚੋਨੀ।
ਜਟਾਵਾਂ ਵੀ ਸਨ ਮਹੰਤ ਜੀ ਦੇ ਸੀਸ ਤੇ, ਜਟਾਵਾਂ ਦਾ ਜੂੜਾ ਸੀ ਉਹਦੇ ਉੱਤੇ, ਉਹ ਵੱਡੀ ਟੋਪੀ ਉਹਦੇ ਉੱਤੇ ਦਸਤਾਰ ਸਜਾ ਦਿੱਤੀ। ਉਹਦੇ ਨਾਲ ਕਹਿੰਦੇ ਜਿਹੜੀ ਦੋਤੀ ਸੀ ਆਭਾ ਸੀ ਦਸਤਾਰ ਬੰਨਣ ਨਾਲ, ਮਹੰਤ ਕਿਰਪਾਲ ਦਾਸ ਜੀ ਦੀ ਹੋਰ ਜ਼ਿਆਦਾ ਪ੍ਰਗਟ ਹੋ ਗਈ।
ਤਕਮਾ ਏ ਤਵ ਪੰਥ ਕੋ,
ਔਰ ਬਚਨ ਕੀਤਾ, ਆਖਿਆ ਮਹੰਤ ਜੀ ਜਿਹੜੀ ਤੁਹਾਡੀ ਸੰਪਰਦਾਇ ਚੱਲੇਗੀ ਉਹਦਾ ਇਹ ਤਕਮਾ ਹੋਵੇਗਾ। ਤਕਮੇ ਦਾ ਮਤਲਬ ਵੀ ਮਰਾਤਬੇ ਦਾ ਇਹ ਚਿੰਨ ਹੋਵੇਗਾ, ਜਿਹੜੀ ਤੁਹਾਡੀ ਸੰਪਰਦਾਇ ਦੇ ਮਹਾਂਪੁਰਖ ਹੋਣਗੇ ਉਹ ਥੱਲੇ ਉਨ ਦੀ ਕੁਲਹਿ ਧਾਰਨ ਕਰਿਆ ਕਰਨਗੇ, ਉੱਤੋਂ ਦਸਤਾਰ ਬੰਨਿਆ ਕਰਨਗੇ ਅੱਧੀ। ਤੇ ਉਹ ਹੁਣ ਤਾਂ ਹੀ ਉਦਾਸੀ ਮਹਾਂਪੁਰਖਾਂ ਵਿੱਚ ਕਈ ਉਦਾਸੀ ਸਾਧੂ ਐਸੇ ਵੇਖੇ ਜਾਂਦੇ ਨੇ, ਥੱਲੇ ਉੱਚੀ ਉਨ ਦੀ ਜਿਹੜੀ ਆ ਕੁਲਹਿ ਹੁੰਦੀ ਆ ਟੋਪੀ ਨੁਮਾ, ਔਰ ਉਹਦੇ ਉੱਤੇ ਉਹਨਾਂ ਨੇ ਦਸਤਾਰ ਸਜਾਈ ਹੁੰਦੀ। ਇਹ ਬਖਸ਼ਿਸ਼ ਕਲਗੀਧਰ ਜੀ ਨੇ ਕੀਤੀ ਹੈ। ਅੱਜ ਕੱਲ ਤਾਂ ਹਰ ਇੱਕ ਚੀਜ਼ ਜਦੋਂ ਇਤਿਹਾਸ ਦਾ ਨਾਂ ਪਤਾ ਹੋਵੇ ਉਦੋਂ ਫਿਰ ਖੰਡਨ ਮੰਡਨ ਕਰਨ ਲੱਗ ਪੈਂਦੇ ਆ ਲੋਕ, ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕਰਦੇ ਜੀ ਇਹ ਤਾਂ ਨਵਾਂ ਹੀ ਕੰਮ ਹੈ। ਉਹ ਨਵਾਂ ਕੰਮ ਭਾਈ ਸਾਨੂੰ ਅੱਜ ਪਤਾ ਲੱਗਾ ਤੇ ਨਵਾਂ ਕੰਮ ਹੋ ਗਿਆ, ਉਹਦਾ ਪੁਰਾਤਨ ਹੀ ਚੱਲਦਾ ਆਉਂਦਾ। ਅਸੀਂ ਇਹ ਸਾਖੀ ਇਤਿਹਾਸ ਸੁਣਾਉਣ ਦੀ ਪਰੰਪਰਾ ਜਿਹੜੀ ਹੈ ਉਹ ਆਪਣੇ ਘਰਾਂ ਵਿੱਚੋਂ ਅਲੋਪ ਕਰ ਦਿੱਤੀ ਹੈ। ਹੁਣੇ ਹੁਣੇ ਅਕਾਲ ਤਖ਼ਤ ਸਾਹਿਬ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਮਤਾ ਪਾਸ ਹੋਇਆ, ਉਹ ਮਤੇ ਦੇ ਵਿੱਚ ਲਿਖਿਆ ਗਿਆ ਕਿ ਸੰਗਤ ਆਪਣੇ ਘਰਾਂ ਵਿੱਚ ਜਿਹੜੇ ਗੁਰਸਿੱਖ ਪਰਿਵਾਰ ਨੇ ਉਹ ਅੱਧਾ ਘੰਟਾ ਸਾਖੀ ਦਾ ਲੰਗਰ ਚਲਾਇਆ ਕਰਨ। ਸਾਖੀ ਇਤਿਹਾਸ ਦਾ ਲੰਗਰ ਚਲਾਉਣ ਦਾ ਮਤਲਬ ਹੈ ਕਿ ਜਦੋਂ ਸ਼ਾਮ ਦੇ ਸਮੇਂ, ਪੁਰਾਣੇ ਸਮੇਂ ਇਹੀ ਸਾਡੀ ਮਰਿਆਦਾ ਹੁੰਦੀ ਸੀ ਘਰਾਂ ਦੀ ਕਿ ਘਰ ਦੇ ਵੱਡੇ ਮੈਂਬਰ ਬੱਚਿਆਂ ਨੂੰ ਨਾਲ ਲੈ ਕੇ ਬੈਠ ਜਾਂਦੇ ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ, ਫਿਰ 10 ਮਿੰਟ 15 ਮਿੰਟ ਜਿੰਨਾ ਵੀ ਹੋ ਸਕੇ ਕੋਈ ਨਾ ਕੋਈ ਗੁਰੂ ਘਰ ਦੀ ਸਾਖੀ, ਕੋਈ ਗੁਰੂ ਘਰ ਦਾ ਇਤਿਹਾਸ, ਕਦੇ ਕਹਾਣੀਆਂ ਵੀ ਹੁੰਦੀਆਂ ਸੀ ਰੋਚਕ ਬਜ਼ੁਰਗ ਸੁਣਾਇਆ ਕਰਦੇ ਸੀ, ਕਦੇ ਰੂਪ ਬਸੰਤ ਦੀ ਕਹਾਣੀ ਸੁਣਾ ਦਿੱਤੀ, ਕਦੇ ਕੁਝ। ਤੋ ਇਹ ਵਰਤਾਰਾ ਪਹਿਲੋਂ ਸੀ, ਹੁਣ ਵੀ ਹੈ ਕਿ ਹੁਣ ਹੁਕਮ ਹੋਇਆ ਹੈ ਕਿ ਹਰ ਇੱਕ ਪਰਿਵਾਰ ਦੇ ਘਰ ਵਿੱਚ ਇਹ ਮਰਿਆਦਾ ਦੁਬਾਰਾ ਸੁਰਜੀਤ ਕਰੋ। ਆ ਜਿਹੜੀਆਂ ਐਨੀਮੇਸ਼ਨ ਦੇ ਨਾਲ ਕਾਰਟੂਨ ਬਣਾ ਕੇ ਇਤਿਹਾਸ ਪੇਸ਼ ਕਰਨ ਦੀ ਸਾਡੇ ਸਿੱਖ ਪੰਥ ਦੇ ਵਿੱਚ ਇੱਕ ਚਲਨ ਚੱਲਿਆ ਹੈ, ਇਹ ਸਹੀ ਨਹੀਂ ਹੈ। ਇਹ ਸਾਡੀ ਪਰੰਪਰਾ ਨਹੀਂ, ਸਾਡੀ ਪਰੰਪਰਾ ਸਾਖੀ ਇਤਿਹਾਸ ਸੁਣਾਉਣ ਦੀ ਪਰੰਪਰਾ ਹੈ। ਹੁਣ ਤਾਂ ਹੀ ਸਿੱਖੀ ਸਾਡੇ ਤੱਕ ਪਹੁੰਚੀ, ਕਿਹੜੇ ਪਹਿਲਾਂ ਐਨੀਮੇਸ਼ਨ ਹੁੰਦੇ ਸੀ ਬਈ, ਕਿਹੜੇ ਪਹਿਲਾਂ ਸਾਡੇ ਬਜ਼ੁਰਗਾਂ ਨੇ ਕਾਰਟੂਨ ਵੇਖ ਵੇਖ ਕੇ ਇਤਿਹਾਸ ਸੁਣਿਆ ਸੀ ਜਾਂ ਪੜ੍ਹਿਆ ਸੀ ਜਾਂ ਵੇਖਿਆ ਸੀ, ਉਹ ਸੁਣ ਸੁਣ ਕੇ ਹੀ ਇਹ ਇਤਿਹਾਸ ਨੂੰ ਅੱਗੇ ਤੱਕ ਲੈ ਕੇ ਆਏ। ਕਿੰਨੀ ਸਿੱਖੀ ਪਰਿਪੱਕ ਸੀ ਤੇ ਹੁਣ ਅੱਜ ਕੱਲ ਵੇਖ ਲਈਏ ਕਿੰਨੇ ਕੁ ਪਰਿਪੱਕਾਂ ਅਸੀਂ, ਤੇ ਉਹ ਐਨੀਮੇਸ਼ਨ ਬਣਾਉਂਦਿਆਂ ਬਣਾਉਂਦਿਆਂ ਹੁਣ ਹੋਰ ਅੱਗੇ ਵਧਦੇ ਵਧੀ ਜਾਂਦੇ। ਗੁਰੂ ਸਾਹਿਬਾਂ ਦੀਆਂ ਵੀ ਐਨੀਮੇਸ਼ਨ ਬਣਾ ਕੇ ਅੱਜ ਕੱਲ ਆ, ਪਿੱਛੇ ਜੀ ਇੱਕ ਵਿਵਾਦ ਚੱਲਦਾ ਆਪ ਜੀ ਨੂੰ ਜਾਣੂ ਵੀ ਹੋਵੋਗੇ, ਇਹ ਯੋਗ ਨਹੀਂ ਹੈ। ਸਾਡੇ ਘਰ ਦੀ ਪਰੰਪਰਾ, ਗੁਰੂ ਨਾਨਕ ਸਾਹਿਬ ਦੇ ਘਰ ਦੀ ਪਰੰਪਰਾ, ਸਾਖੀ ਇਤਿਹਾਸ ਦੀ ਪਰੰਪਰਾ ਹੈ, ਉਹ ਸਾਡੇ ਘਰਾਂ ਚ ਦੁਬਾਰਾ ਸੁਰਜੀਤ ਹੋਣੀ ਚਾਹੀਦੀ ਹੈ। ਪਰ ਅੱਗੇ ਬੱਚਿਆਂ ਨੂੰ ਤਾਂ ਸੁਣਾਓਗੇ ਜੇ ਤੁਸੀਂ ਸੁਣੋਗੇ, ਆਹ ਕਥਾ ਜੋ ਸੁਣ ਰਹੇ ਹੋ ਆਪ ਜੀ ਇਤਿਹਾਸ ਦੀ, ਇਹੀ ਸੁਣ ਲਿਆ ਕਰੋ, ਇਹੀ 5-10 ਮਿੰਟ 15 ਮਿੰਟ ਜਾ ਕੇ ਆਪਣੇ ਬੱਚਿਆਂ ਨੂੰ ਸੁਣਾਤੀ ਵੀ ਆਹ ਇਤਿਹਾਸ ਆਇਆ, ਆਹ ਸਾਖੀ ਆਈ ਹੈ। ਉਹਦੇ ਨਾਲ ਕੀ ਹੋਵੇਗਾ, ਨਾਲੇ ਤੁਹਾਨੂੰ ਤੁਸੀਂ ਦੁਹਰਾਓਗੇ, ਤੁਹਾਨੂੰ ਚੇਤੇ ਰਹੂਗੀ। ਨਹੀਂ ਤਾਂ ਕਈ ਵਾਰੀ ਇੱਥੋਂ ਬਾਹਰ ਨਿਕਲਦੇ ਹੀ ਕਥਾ ਭੁੱਲ ਜਾਂਦੀ ਆ ਵੀ ਕਥਾ 'ਚ ਕਿਹੜਾ ਇਤਿਹਾਸ ਸੁਣਾਇਆ ਗਿਆ। ਬੜੇ ਸਾਲ ਹੋਏ ਇੱਥੇ ਇੱਕ ਬਜ਼ੁਰਗ ਰੋਜ਼ ਆ ਇੱਥੋਂ ਰਾਜਪੁਰੇ ਦੇ ਇਲਾਕੇ 'ਚ ਆਇਆ ਕਰਦਾ ਸੀ ਕਥਾ ਸੁਣਨ, ਹੁਣ ਤਾਂ ਉਹ ਸਰੀਰ ਛੱਡ ਗਏ, ਚੰਗੇ ਨਿਰਮਲ ਆਤਮਾ ਸਨ। ਤੇ ਜਦੋਂ ਉਹਨਾਂ ਨੇ ਕਥਾ ਸੁਣਨੀ, ਕਹਿਣਾ ਗਿਆਨੀ ਜੀ ਬੜਾ ਆਨੰਦ ਆਉਂਦਾ ਕਥਾ ਦਾ, ਗੁਰੂ ਸਾਹਿਬ ਦੇ ਇਤਿਹਾਸ ਦਾ, ਤੇ ਮੈਂ ਜਦੋਂ ਬਾਹਰ ਜਾ ਕੇ ਪੁੱਛਣਾ ਬਾਪੂ ਜੀ ਕਿਹੜੀ ਸਾਖੀ ਹੈ ਚੇਤੇ ਹੋਈ ਅੱਜ ਤੁਸੀਂ, ਕਹਿੰਦਾ ਇੰਨਾ ਥੋੜੀ ਯਾਦ ਰਹਾ। ਉਹ ਕਹਿਣ ਤੋਂ ਭਾਵ ਯਾਦ ਤਾਂ ਰਹਿੰਦਾ ਨਹੀਂ ਹੈ, ਭੁੱਲ ਜਾਂਦਾ ਹੈ, ਯਾਦ ਰਹੇਗਾ ਜਦੋਂ ਅੱਗੇ ਸੁਣਾਉਣ ਦੀ ਬਿਰਤੀ ਰੱਖੋਗੇ। ਆਪਣੇ ਬੱਚਿਆਂ ਨੂੰ ਸੁਣਾਓ, ਨਾਲ ਦੇ ਸਾਥੀਆਂ ਨੂੰ ਸੁਣਾਓ, ਮਿੱਤਰਾਂ ਨੂੰ ਸੁਣਾਓ ਕਿ ਆਹ ਗੁਰੂ ਸਾਹਿਬ ਦੀ ਕਥਾ ਹੈ, ਇਤਿਹਾਸ ਹੈ, ਇਹ ਸਾਖੀ ਅਸੀਂ ਸੁਣੀ ਹੈ। ਪੜ੍ਹ ਕੇ ਸੁਣਾ ਲਓ, ਜੇ ਸੁਣ ਕੇ ਸੁਣਾ ਸਕਦੇ ਹੋ ਸੁਣ ਕੇ ਸੁਣਾਓ। ਇਹ ਸਾਡੇ ਘਰਾਂ ਦੀਆਂ ਮਰਿਆਦਾਵਾਂ ਨੇ ਜਿਹੜੀਆਂ ਅਸੀਂ ਅਲੋਪ ਕਰ ਦਿੱਤੀਆਂ, ਇਹਨੂੰ ਸੁਰਜੀਤ ਕਰੀਏ ਭਾਈ। ਇਹ ਹੋਕਾ ਵੀ ਅਕਾਲ ਤਖ਼ਤ ਸਾਹਿਬ ਤੋਂ। ਤੋ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਕਹਿਣ ਲੱਗੇ ਵੀ ਤੁਹਾਡੀ ਸੰਪਰਦਾ ਦਾ ਇਹ ਤਕਮਾ ਹੋਵੇਗਾ, ਯਾਨੀ ਕਿ ਥੱਲੇ ਟੋਪੀ ਉੱਤੇ ਦਸਤਾਰ ਸਜਾਇਆ ਕਰੋਗੇ। ਜਿਹੜੇ ਮਹੰਤ ਕਿਰਪਾਲ ਦਾਸ ਉਦਾਸੀ ਜੀ ਦੇ ਚੇਲੇ ਹਨ, ਉਹ ਇਸ ਤਕਮੇ ਦੇ ਨਾਲ ਸੰਸਾਰ ਚ ਉਜਾਗਰ ਹੋਣਗੇ।
ਜਗ ਸਜੀ ਨਿਰਾਲਾ,
ਜਗਤ ਵਿੱਚ ਤੁਹਾਡਾ ਸਵਰੂਪ ਨਿਰਾਲਾ ਹੀ ਨਜ਼ਰ ਆਵੇਗਾ।
ਦੋਨੋ ਲੋਕ ਸੁਧਾਰ ਦੀਏ ਗੁਰਬਖਸ਼ ਵਿਸਾਲਾ,
ਗੁਰੂ ਸਾਹਿਬ ਜੀ ਦੀ ਵੱਡੀ ਭਾਰੀ ਬਖਸ਼ਿਸ਼ ਤੁਹਾਡੇ ਤੇ ਹੋਈ ਹੈ ਮਹੰਤ ਕਿਰਪਾਲ ਦਾਸ ਜੀ, ਤੁਹਾਡੇ ਦੋਵੇਂ ਲੋਕ ਸਵਰ ਗਏ ਨੇ, ਲੋਕ ਵੀ ਸਵਰ ਗਿਆ ਤੇ ਪਰਲੋਕ ਵੀ ਸੁਹੇਲਾ ਹੋ ਗਿਆ ਹੈ।
ਨਿਤ ਪ੍ਰਤ ਦੇਗ ਕਰਾਹਾ ਕੀ ਦੀਜੇ ਸੰਗ ਚੇਲੇ,
ਮਹਾਰਾਜ ਜੀ ਨੇ ਹੁਕਮ ਕੀਤਾ, ਮਹੰਤ ਜੀ ਦੇ ਚੇਲੇ ਫੇਰ ਆ ਗਏ, ਜਿਹੜੇ ਭੱਜ ਗਏ ਉਹ ਵੀ ਮੁੜ ਆਏ ਕਈ ਜਦੋਂ ਜੰਗ ਫਤਿਹ ਹੋਇਆ। ਤੇ ਮਹਾਰਾਜ ਜੀ ਪਾਤਸ਼ਾਹ ਬਖਸ਼ਾਂਦਰ ਹੀ ਨੇ, ਗੁਰਦੇਵ ਜੀ ਕਹਿਣ ਲੱਗੇ ਵੀ ਕੜਾ ਪ੍ਰਸ਼ਾਦ ਦੀ ਦੇਗ ਦੀ ਕਮੀ ਨਹੀਂ ਹੋਣੀ ਚਾਹੀਦੀ ਮਹੰਤ ਜੀ ਦੇ ਚੇਲਿਆਂ ਨੂੰ, ਗੱਫੇ ਓਦਾਂ ਹੀ ਦਿਓ, ਕੜਾ ਪ੍ਰਸ਼ਾਦ ਛਕਣ ਵਾਲੇ ਵੀ ਚਾਹੀਦੇ ਆ, ਤਲਵਾਰਾਂ ਚਲਾਉਣ ਵਾਲੇ ਵੀ ਚਾਹੀਦੇ ਆ, ਲੰਗਰ ਛਕਣ ਵਾਲੇ ਵੀ ਚਾਹੀਦੇ ਆ। ਲੰਗਰ ਛਕਣ ਵਾਲੇ ਹੋਣਗੇ ਤੇ ਛਕਾਉਣ ਵਾਲਿਆਂ ਦੀ ਸੇਵਾ ਤਾਂ ਹੀ ਲੱਗਣੀ ਹੈ, ਜੇ ਛਕਣ ਵਾਲੇ ਨਾ ਹੋਣਗੇ ਤੇ ਛਕਾਉਣ ਵਾਲਿਆਂ ਨੇ ਬਣਾਉਣਾ ਕਿਹਦੇ ਵਾਸਤੇ। ਬਾਬਾ ਬਿਸ਼ਨ ਸਿੰਘ ਜੀ ਬਾਬੇ ਬਕਾਲੇ ਵਾਲੇ ਮਹਾਂਪੁਰਖ ਹੋਏ, ਤਰਨੇ ਦਲ ਦੇ ਜਥੇਦਾਰ, ਆਤਮ ਗਿਆਨੀ ਮਹਾਂਪੁਰਖ ਸੀ ਨਿਹੰਗ ਸਿੰਘ ਮਹਾਂਕਾਲ। ਤੇ ਕਈ ਵਾਰੀ ਸਿੰਘਾਂ ਨੇ ਕਹਿਣਾ ਮਹਾਰਾਜ ਜੀ ਆਹ ਸਿੰਘ ਦਰਸ਼ਨ ਹੀ ਦਿੰਦੇ ਹੈ, ਤੇ ਜਦੋਂ ਲੰਗਰ ਪਾਣੀ ਦੀ ਅਸੀਂ ਸੇਵਾ ਕਰਨੀ ਹੁੰਦੀ ਉਦੋਂ ਸੇਵਾ ਨਹੀਂ ਕਰਾਉਂਦੇ, ਨਾਲ ਬਾਟੇ ਦੀ ਮਾਂਜਦੇ, ਜਲ ਦੀ ਸੇਵਾ ਨਹੀਂ ਕਰਦੇ। ਬਾਬਾ ਬਿਸ਼ਨ ਸਿੰਘ ਹੋਣਾ ਨੇ ਕਹਿਣਾ ਵੀ ਦਰਸ਼ਨ ਤਾਂ ਦਿੰਦੇ ਆ ਨਾ, ਇਹ ਦੱਸੋ ਵੀ ਇਹ ਲੰਗਰ ਛਕਣ ਵਾਲੇ ਨਾ ਹੋਣਗੇ ਤੁਸੀਂ ਬਣਾਉਣਾ ਕਿਹਦੇ ਵਾਸਤੇ ਆ। ਇਹ ਵੀ ਚਾਹੀਦੇ ਆ, ਸਾਰੇ ਚਾਹੀਦੇ ਆ ਗੁਰੂ ਘਰ ਚ, ਛਕਣ ਵਾਲੇ ਵੀ ਚਾਹੀਦੇ ਆ, ਛਕਾਉਣ ਵਾਲੇ ਵੀ ਚਾਹੀਦੇ ਆ, ਦਿਆਲੂ ਵੀ ਚਾਹੀਦੇ ਆ, ਉਧਾਰ ਵੀ ਚਾਹੀਦੇ ਆ, ਵੀਰ ਅਸੀਂ ਬਿਰਤੀ ਵਾਲੇ ਵੀ ਚਾਹੀਦੇ ਆ, ਖਿਮਾ ਕਰਨ ਵਾਲੀ ਬਿਰਤੀ ਵਾਲੇ ਵੀ ਚਾਹੀਦੇ ਆ, ਸਾਰੀਆਂ ਬਿਰਤੀਆਂ ਵਾਲੇ ਨੇ। ਤੋ ਪਾਤਸ਼ਾਹ ਨੇ ਕਿਹਾ ਮਹੰਤ ਜੀ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਦੀ ਕਮੀ ਨਾ ਆਵੇ ਇਹਨਾਂ ਦੇ ਚੇਲਿਆਂ ਨੂੰ। ਖਜ਼ਾਨਚੀ ਨੂੰ ਕਿਹਾ ਵੀ ਖੁੱਲੇ ਗੱਫੇ ਇਹਨਾਂ ਨੂੰ ਕੜਾਹ ਪ੍ਰਸ਼ਾਦ ਦੇ ਦੇਣੇ ਹਨ। ਮਹੰਤ ਜੀ ਨੂੰ ਵੀ ਕਹਿ ਦਿੱਤਾ ਵੀ ਆਪ ਵੀ ਛਕੋ, ਚੇਲਿਆਂ ਨੂੰ ਵੀ ਖੁੱਲਾ ਗੱਫਾ ਛਕਾਓ।
ਕਾਰਦਾਰ ਪਰ ਗੁਰ ਹੁਕਮ ਹੋਇਓ ਤਿਸ ਬੋਲੇ,
ਜਿਹੜਾ ਗੁਰੂ ਘਰ ਦਾ ਕਾਰਦਾਰ ਸੀ, ਜਿਹੜਾ ਕੰਮ ਕਰਦਾ ਸੀ, ਕਰਿੰਦਾ ਸੀ, ਉਹਨੂੰ ਮਹਾਰਾਜ ਜੀ ਨੇ ਹੁਕਮ ਜਾਰੀ ਕਰ ਦਿੱਤਾ।
ਦਇਆ ਰਾਮ ਪ੍ਰੋਹਤ ਬਲੀ ਕੀਨੋ ਰਣ ਪਾਰੀ,
ਭਾਈ ਦਇਆ ਰਾਮ ਜੀ ਪ੍ਰੋਹਿਤ ਗੁਰੂ ਘਰ ਦੇ, ਜਿਨ੍ਹਾਂ ਨੇ ਬੜਾ ਭਿਆਨਕ ਘਮਾਸਾਨ ਜੰਗ ਕੀਤਾ ਹੈ।
ਕਰਤ ਪਏ ਬਖਸ਼ਿਸ਼ ਤਬੇ ਤਿਸ ਔਰ ਨਿਆਰੀ,
ਮਹਾਰਾਜ ਜੀ ਨੇ ਭਾਈ ਦਇਆ ਰਾਮ ਜੀ ਵੱਲ ਵੇਖਿਆ ਤੇ ਉਹਨਾਂ ਤੇ ਵੀ ਬੜੀ ਵੱਡੀ ਭਾਰੀ ਬਖਸ਼ਿਸ਼ ਕੀਤੀ, ਦਇਆ ਦ੍ਰਿਸ਼ਟੀ ਨਾਲ ਭਾਈ ਦਇਆ ਰਾਮ ਜੀ ਨੂੰ ਵੇਖਿਆ।
ਤਾਲਾ ਬਖਸ਼ਿਓ ਆਪਨੋ ਪੁਨ ਪਟਾ ਲਿਖਾਇਓ,
ਪਾਤਸ਼ਾਹ ਜੀ ਨੇ ਇੱਕ ਢਾਲਾ, ਬੜਾ ਵਧੀਆ ਢਾਲ, ਮਹਾਰਾਜ ਦਸਵੇਂ ਪਾਤਸ਼ਾਹ ਦੇ ਕਮਰ ਕੱਸੇ ਦੀ ਢਾਲ ਸੀ, ਉਹ ਢਾਲ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਭਾਈ ਦਇਆ ਰਾਮ ਜੀ ਨੂੰ ਬਖਸ਼ੀ ਤੇ ਫਿਰ ਇੱਕ ਪਟਾ ਵੀ ਲਿਖਾਇਆ, ਹੁਕਮਨਾਮਾ ਲਿਖਾਇਆ।
ਇਨ ਪੂਜੇ ਦਰਸ਼ਨ ਕਰੇ ਪਾਵੇ ਮਨ ਪਾਇਓ,
ਭਾਈ ਦਇਆ ਰਾਮ ਪੁਰੋਹਿਤ ਜੀ ਦੀ ਜਿਹੜੀ ਅੱਗੇ ਅੰਸ਼ ਬੰਸ਼ ਹੋਵੇਗੀ, ਮੇਰਾ ਪੰਥ ਜਦੋਂ ਵੀ ਇਹਨਾਂ ਦੇ ਦਰਸ਼ਨ ਕਰੇ, ਇਹਨਾਂ ਦੀ ਅੰਸ਼ ਬੰਸ਼ ਦੇ ਹੁਕਮਨਾਮੇ ਦੇ ਦਰਸ਼ਨ ਕਰੇ ਤੇ ਇਹਨਾਂ ਨੂੰ ਮਾਇਆ ਭੇਟ ਕਰੇ। ਪਾਤਸ਼ਾਹ ਨੇ ਬਕਾਇਦਾ ਇਹ ਪਟਾ ਭਾਈ ਦਇਆ ਰਾਮ ਜੀ ਦੇ ਨਾਂ ਤੇ ਲਿਖ ਕੇ ਦਿੱਤਾ।
ਤੀਨੋ ਬੈਠੇ ਪਾਨ ਜੇ ਦੀਨੀ ਬਹੁਤੀਰਾ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਤਿੰਨੇ ਭਰਾ, ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਿੰਨੇ ਭਾਣਜੇ ਨੇ, ਉਹ ਵੀ ਆ ਗਏ ਮਹਾਰਾਜ ਜੀ ਕੋਲ ਬੈਠੇ ਹਨ। ਪਾਤਸ਼ਾਹ ਨੇ ਧੀਰਜ ਦਿੱਤਾ, ਦੋ ਭਰਾ ਜਿਨ੍ਹਾਂ ਦੇ ਸ਼ਹੀਦ ਹੋ ਗਏ, ਬੜੀ ਵੱਡਾ ਘਾਟਾ ਹੈ, ਭਾਈ ਸੰਗੋ ਸ਼ਾਹ ਜੀ, ਭਾਈ ਜੀਤਮਲ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਨੇ, ਭਾਈ ਗੰਗਾ ਰਾਮ ਜੀ, ਮਾਰੀ ਚੰਦ ਜੀ ਤੇ ਭਾਈ ਗੁਲਾਬ ਚੰਦ ਜੀ, ਇਹ ਤਿੰਨ ਭਰਾ ਇੱਥੇ ਕਲਗੀਧਰ ਜੀ ਦੇ ਚਰਨਾਂ ਚ ਬੈਠੇ, ਗੁਰਦੇਵ ਨੇ ਇਹਨਾਂ ਨੂੰ ਧੀਰਜ ਦਿੱਤਾ।
ਦੋਨੋ ਪ੍ਰਾਤਾ ਸੁਰਗ ਗਏ ਜੈ ਗਤ ਬੱਡ ਬੀਰਾ,
ਵਚਨ ਕੀਤਾ ਮਹਾਰਾਜ ਜੀ ਕਹਿੰਦੇ ਸਾਡੇ ਦੋਵੇਂ ਭਰਾ ਸਾਡੇ ਵੀ ਨੇ ਤੇ ਤੁਹਾਡੇ ਵੀ ਨੇ ਦੋਵੇਂ ਭਾਈ, ਬੜੀ ਵੀਰਤਾਈ ਨਾਲ ਜੰਗ ਦੇ ਮੈਦਾਨ ਚ ਲੜ ਕੇ ਉਹ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਬੈਕੁੰਠ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਵਾਸਾ ਹੈ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵਸਦੇ ਹਨ, ਉੱਥੇ ਉਹਨਾਂ ਦੇ ਚਰਨਾਂ ਚ ਜਾ ਵਿਰਾਜੇ ਹਨ।
ਸਫਲ ਮਰਨ ਚਤਰੀਨ ਕੋ ਰਿਪ ਮਾਰਤ ਮਰਬੋ।
ਪਾਤਸ਼ਾਹ ਕਹਿਣ ਲੱਗੇ, ਭਾਈ ਗੁਲਾਬ ਚੰਦ ਜੀ, ਮਾਰੀ ਚੰਦ ਜੀ, ਉਹਨਾਂ ਛਤਰੀਆਂ ਦਾ ਜੰਗ ਦੇ ਮੈਦਾਨ ਚ ਮਰਨਾ ਸਫਲ ਹੁੰਦਾ ਹੈ ਜਿਹੜੇ ਜੰਗ ਦੇ ਮੈਦਾਨ ਚ ਲੜ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ। ਛਤਰੀ ਦਾ ਮੌਤ ਹੀ ਇਹ ਮੰਗਦਾ ਮਹਾਰਾਜ, ਜਦੋਂ ਮਰਾਂ ਜੰਗ ਦੇ ਮੈਦਾਨ ਚ ਲੜ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਾਂ। ਜਬ ਆਵ ਕਿਉਥ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਇਹ ਮੰਗ ਛਤਰੀ ਦੀ ਹਰ ਵੇਲੇ ਹੁੰਦੀ ਹੈ। ਉਹ ਮੰਗ ਅਕਾਲ ਪੁਰਖ ਨੇ ਭਾਈ ਸੰਗੋ ਸ਼ਾਹ ਜੀ ਦੀ, ਭਾਈ ਜੀਤਮਲ ਜੀ ਦੀ ਪ੍ਰਵਾਨ ਕੀਤੀ ਹੈ।
ਕ੍ਰੁਧਿਤ ਹੋਏ ਆਗੇ ਚਲਨ ਪਗ ਪਾਛ ਨ ਤਰਬੋ।
ਸੂਰਮੇ ਦਾ ਧਰਮ ਹੁੰਦਾ ਵੀ ਰਸ ਵਿਚ ਰੰਗਿਆ ਹੋਇਆ, ਜੰਗ ਦੇ ਮੈਦਾਨ ਚ ਪੈਰ ਪੁੱਟ ਕੇ ਅਗਾਂਹ ਹੀ ਵਧਦਾ ਹੈ, ਆਪਣਾ ਪੈਰ ਪਿੱਛੇ ਨੂੰ ਨਹੀਂ ਹਟਾਉਂਦਾ।
ਨਹੀਂ ਸੋਚ ਬੇਜੋਗ ਸੋ ਨਿਜ ਧਰਮ ਸਮੇਤਾ।
ਇਹੋ ਜੇ ਮਹਾਂਪੁਰਖ ਸੋਚਣ ਯੋਗ ਨਹੀਂ ਹੁੰਦੇ ਕਿ ਉਹਨਾਂ ਵਾਸਤੇ ਫਿਕਰ ਕਰੀਏ, ਉਹਨਾਂ ਵਾਸਤੇ ਸੋਗ ਕਰੀਏ ਜਾਂ ਉਹਨਾਂ ਵਾਸਤੇ ਦੁੱਖ ਮਨਾਈਏ। ਇਹੋ ਜੇ ਮਹਾਂਪੁਰਖਾਂ ਲਈ ਸੋਗ ਨਹੀਂ ਕਰੀਦਾ।
ਸੁਜਸ ਹਲਤ ਮੈਂ ਪਲਤ ਸੁਖ ਥਿਤ ਦੇਵ ਨਿਕੇਤਾ।
ਇਸ ਲੋਕ ਵਿਚ ਮਾਣ ਪ੍ਰਾਪਤ ਕਰਕੇ ਗਏ ਨੇ ਤੇ ਅੱਗੇ ਪਰਲੋਕ ਵਿਚ ਵੀ ਉਹਨਾਂ ਦੀ ਜੈ ਜੈਕਾਰ ਹੈ, ਪਰਲੋਕ ਵਿਚ ਵੀ ਉਹਨਾਂ ਦਾ ਸੁਜਸ ਹੈ।
ਪਰਨ ਮੰਚ ਪਰ ਮਰਨ ਹੋਏ ਪਟ ਕੋ ਨੈ ਨੀਕੋ।
ਸੂਰਮੇ ਦਾ ਪਲੰਗੇ ਤੇ ਪੈ ਕੇ ਮਰਨਾ ਚੰਗਾ ਨਹੀਂ, ਕਲਗੀਧਰ ਜੀ ਕਹਿੰਦੇ। ਜਿਹੜਾ ਸੂਰਮਾ ਪਲੰਗੇ ਦੇ ਉੱਤੇ ਕਿਸੇ ਬਿਮਾਰੀ ਨਾਲ ਮਰਨਾ, ਇਹ ਸੂਰਮੇ ਦਾ ਕਰਤੱਵ ਨਹੀਂ, ਸੂਰਮੇ ਦਾ ਧਰਮ ਨਹੀਂ। ਸੂਰਮਾ ਤਾਂ ਰਣ ਤੱਤੇ ਚ ਲੜ ਕੇ ਸ਼ਹੀਦ ਹੋ ਗਏ, ਇਹ ਉਹਦਾ ਧਰਮ ਹੈ। ਪਲੰਗੇ ਤੇ ਮਰਨਾ ਤਾਂ ਹੈ, ਮੌਤ ਤਾਂ ਆਉਣੀ। ਕਰਤਾਰ ਸਿੰਘ ਸਰਾਭੇ ਨੇ ਇਹ ਕਿਹਾ ਸੀ ਵੀ ਜੇ ਮੈਂ ਅੰਗਰੇਜ਼ਾਂ ਦੇ ਇਹਨਾਂ ਦੇ ਵੱਲ ਹੋ ਕੇ ਆਪਣੀ ਦੇਸ਼ ਨਾਲ ਗਦਾਰੀ ਕਰਾਂ ਤੇ ਗਦਾਰ ਹੋ ਕੇ 10-20-30 ਸਾਲ ਹੋਰ ਜੀ ਲਾਂਗਾ, ਮਰਨਾ ਤਾਂ ਫਿਰ ਵੀ ਹੈ, ਤੇ ਫਿਰ ਗਦਾਰ ਹੋ ਕੇ ਮਰਨ ਨਾਲੋਂ ਚੰਗਾ ਵੀ ਹੁਣ ਸ਼ਹੀਦ ਹੋ ਕੇ ਸ਼ਹਾਦਤ ਦਾ ਰੁਤਬਾ ਪ੍ਰਾਪਤ ਕਰਾਂ, ਮੈਂ ਇਹ ਰੁਤਬਾ ਕਿਉਂ ਗਵਾਵਾਂ। ਇਹ ਆਦਰਸ਼ ਕਰਤਾਰ ਸਿੰਘ ਸਰਾਭੇ ਵਰਗਿਆਂ ਦੇ ਅੰਦਰ ਆਪਣੇ ਪੁਰਖਿਆਂ ਦਾ ਇਤਿਹਾਸ ਸੁਣਿਆ ਹੋਇਆ ਸੀ, ਕਲਗੀਧਰ ਜੀ ਦਾ ਇਤਿਹਾਸ ਸੁਣਿਆ ਸੀ ਸ਼ਹੀਦ ਭਗਤ ਸਿੰਘ ਵਰਗਿਆਂ ਨੇ, ਤਾਂ ਉਹਨਾਂ ਨੇ ਇਸ ਇਤਿਹਾਸ ਦੀ ਪੈਰਵਾਈ ਕਰਦਿਆਂ ਹੋਇਆਂ ਉਸ ਰਾਹ ਤੇ ਚੱਲਦਿਆਂ ਹੋਇਆਂ ਸ਼ਹਾਦਤ ਦੇ ਰੁਤਬੇ ਚੁਣੇ ਹਨ। ਕਿਉਂਕਿ ਸੂਰਮੇ ਦਾ ਧਰਮ ਪਲੰਗੇ ਤੇ ਮਰਨਾ ਨਹੀਂ, ਸੂਰਮੇ ਦਾ ਧਰਮ ਹੈ ਜੰਗ ਦੇ ਮੈਦਾਨ ਚ ਲੜ ਕੇ ਸ਼ਹੀਦ ਹੋਣਾ, ਔਰ ਕਲਗੀਧਰ ਜੀ ਨੇ ਖੁਦ ਆਪ ਹੀ ਆਪਣੇ ਅੰਦਰ ਖੇਡ ਮਾਣੀ ਹੈ।
ਦੁਰਲਭ ਪਾਵਨ ਸੁਰਗ ਕੋ ਨੈ ਜਸ ਕੋ ਟੀਕੋ।
ਬੜਾ ਦੁਰਲਭ ਹੈ ਐਸਾ ਜਸ ਪ੍ਰਾਪਤ ਕਰਨਾ। ਦੇਵਪੁਰੀ ਵੱਡੇ ਵੱਡੇ ਵਰਗੇ ਸੁੱਖ ਵੀ ਕਹਿੰਦੇ ਇਹੋ ਜਿਹੇ ਸੁੱਖ ਨੂੰ ਪ੍ਰਾਪਤ ਕਰਨਾ ਬੜਾ ਦੁਰਲਭ ਹੈ।
ਤੀਨੋ ਪ੍ਰਾਤਨ ਬੰਦ ਕਰ ਗੁਰ ਸੰਗ ਬਖਾਨਾ।
ਕਲਗੀਧਰ ਜੀ ਨੇ ਜਦੋਂ ਇਹ ਬਚਨ ਕਹੇ ਨਾ ਵੀ ਉਹਨਾਂ ਦੋਨਾਂ ਸੂਰਮਿਆਂ ਨੇ ਜਸ ਦਾ ਤਿਲਕ ਲਿਆ ਸੰਸਾਰ ਵਿੱਚ ਵੀ ਤੇ ਅੱਗੇ ਪਰਲੋਕ ਵਿੱਚ ਵੀ, ਦੋਨਾਂ ਯੋਧਿਆਂ ਨੂੰ ਜਸ ਦਾ ਵਡਿਆਈ ਦਾ ਤਿਲਕ ਪ੍ਰਾਪਤ ਹੋਇਆ। ਇਹ ਸੁਣ ਕੇ ਬਾਕੀ ਤਿੰਨੇ ਭਰਾ ਭਾਈ ਮਾਰੀ ਚੰਦ ਗੁਲਾਬ ਚੰਦ ਜੀ ਹੋਣੀ ਬੋਲੇ,
ਸਵਾਮੀ ਤੁਮ ਦ੍ਵੈ ਲੋਕ ਕੇ ਬਖਸ਼ੋ ਸੁਖ ਨਾਨਾ।
ਭਾਈ ਗੰਗਾ ਰਾਮ ਜੀ ਬੋਲੇ ਹੱਥ ਜੋੜ ਕੇ ਕਲਗੀਧਰ ਜੀ ਨੂੰ, ਕਹਿਣ ਲੱਗੇ ਮਹਾਰਾਜ ਤੁਸੀਂ ਸਾਨੂੰ ਦੋਵੇਂ ਜਹਾਨਾਂ ਦੇ ਸੁਖ ਬਖਸ਼ਿਸ਼ ਕਰਨ ਵਾਲੇ ਹੋ। ਦ੍ਵੈ ਲੋਕ ਕੇ ਬਖਸ਼ੋ ਸੁਖ ਨਾਨਾ, ਸਾਨੂੰ ਨਾਨਾ ਪ੍ਰਕਾਰ ਦੇ ਸੁਖ ਬਖਸ਼ੋ ਮਹਾਰਾਜ, ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ।
ਦੁਰਲਭ ਰਾਵਰ ਕੀ ਖੁਸ਼ੀ ਪ੍ਰਾਪਤ ਵੱਡ ਪਾਗੇ।
ਮਹਾਰਾਜ ਤੁਹਾਡੀ ਖੁਸ਼ੀ ਬੜੀ ਦੁਰਲਭ ਹੈ, ਹਰ ਇੱਕ ਨੂੰ ਤੁਹਾਡੀ ਖੁਸ਼ੀ ਨਹੀਂ ਮਿਲਦੀ। ਵੱਡਿਆਂ ਭਾਗਾਂ ਵਾਲਿਆਂ ਨੂੰ ਕਲਗੀਧਰ ਜੀ ਤੁਹਾਡੀਆਂ ਖੁਸ਼ੀਆਂ ਨਸੀਬ ਹੁੰਦੀਆਂ, ਅਸੀਂ ਭਾਗਸ਼ਾਲੀ ਹਾਂ ਕਿ ਸਾਨੂੰ ਤੁਹਾਡੀਆਂ ਖੁਸ਼ੀਆਂ ਪ੍ਰਾਪਤ ਹੋ ਰਹੀਆਂ। ਦੋ ਭਰਾ ਜੰਗ ਦੇ ਮੈਦਾਨ ਚ ਜਾਨ ਤੋਂ ਪਿਆਰੇ ਸ਼ਹੀਦ ਹੋ ਜਾਣ ਤੇ ਕਹਿ ਰਹੇ ਹੋਣ ਪਾਤਸ਼ਾਹ ਤੁਹਾਡੀਆਂ ਖੁਸ਼ੀਆਂ ਦੁਰਲਭ ਨੇ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ ਉਹਨਾਂ ਨੂੰ ਤੁਹਾਡੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ, ਇਹ ਖੁਸ਼ੀ ਦੁਰਲਭ ਹੈ। ਸ਼ੀਸ ਦੇਣ ਤੋਂ ਬਾਅਦ ਵੀ ਮਿਲਦੀ ਹੋਵੇ ਤਾਂ ਕਹਿ ਸਕਦੇ ਹਾਂ ਵੀ ਬੜੇ ਸਸਤੇ ਮੁੱਲ ਨੂੰ ਤਾਰ ਕੇ ਖੁਸ਼ੀ ਮਿਲੀ ਹੈ, ਕੋਈ ਮਹਿੰਗਾ ਮੁੱਲ ਨਹੀਂ ਤਾਰਿਆ। ਹਾਂਜੀ,
ਜਗ ਕੇ ਹੱਥੋਂ ਕੁਬੰਧਨਾ ਤੁਮ ਪਗ ਅਨੁਰਾਗੇ।
ਮਹਾਰਾਜ, ਸਾਡੇ ਜਗਤ ਦੇ ਬੰਧਨ ਕੱਟ ਦਿਓ। ਸਾਡੇ ਹਿਰਦਿਆਂ ਵਿੱਚ ਜਿੰਨਾ ਚਿਰ ਇਹ ਸਰੀਰ ਚ ਸਾਹ ਚੱਲਦੇ ਹਨ, ਆਪ ਜੀ ਦੇ ਚਰਨ ਕਮਲਾਂ ਦਾ ਅਨੁਰਾਗ, ਆਪ ਜੀ ਦੇ ਸੋਹਣੇ ਚਰਨਾਂ ਦਾ ਪ੍ਰੇਮ ਸਾਡੇ ਹਿਰਦੇ ਵਿੱਚ ਵਸਦਾ ਰਹੇ।
ਕਹੋ ਆਪ ਸੋ ਸ਼੍ਰੇ ਹੈ ਸਭ ਜੀਵਨ ਕੇਰੀ।
ਮਹਾਰਾਜ, ਬਸ ਇੰਨਾ ਵਚਨ ਕਰ ਦਿਓ ਕਿ ਸਾਰੇ ਜੀਵਨ ਚ ਤੁਹਾਡੀ ਸ਼੍ਰੇ ਹੈ, ਕਲਿਆਣ ਹੈ, ਹੋਰ ਕੁਝ ਨਹੀਂ ਚਾਹੀਦਾ। ਇਹ ਬਚਨ ਮੰਗਦੇ ਮਹਾਰਾਜ ਜੀ ਕੋਲੋਂ। ਪਾਤਸ਼ਾਹ, ਇਹ ਬਚਨ ਕਰ ਦਿਓ ਕਿ ਜਿੰਨੀ ਦੇਰ ਤੱਕ ਸਰੀਰ ਚ ਰਹੋਗੇ, ਸੰਸਾਰ ਚ ਰਹੋਗੇ, ਤੁਹਾਡੀ ਸ਼੍ਰੇ ਹੈ, ਕਲਿਆਣ ਹੈ।
ਰਣ ਮੈਂ ਮਰਬੋ ਮਾਰਬੋ ਵੀਰਨ ਗਤ ਹੇਰੀ।
ਜੰਗ ਦੇ ਮੈਦਾਨ ਚ ਮਰਨਾ ਤੇ ਮਾਰਨਾ ਇਹੀ ਵੀਰਾਂ ਦੀ ਗਤੀ ਹੈ, ਅੰਤ ਨੂੰ ਇਹੀ ਵੀਰਾਂ ਦੀ ਵੀਰ ਗਤੀ ਤਾਂ ਇਹੀ ਹੁੰਦੀ ਹੈ। ਜਿਸ ਵੀਰ ਗਤੀ ਨੂੰ ਸਾਡੇ ਭਰਾ ਪ੍ਰਾਪਤ ਹੋਏ ਹਨ, ਸਾਡੀ ਵੀ ਰੀਝ ਹੈ ਉਸ ਵੀਰ ਗਤੀ ਨੂੰ ਅਸੀਂ ਵੀ ਪ੍ਰਾਪਤ ਹੋਈਏ।
ਹਮਰੇ ਸ਼ੋਕ ਨਾ ਹੋਤੇ ਆਏ ਤੁਮ ਕਾਜੇ।
ਮਹਾਰਾਜ, ਸਾਨੂੰ ਇਸ ਗੱਲ ਦਾ ਕੋਈ ਸ਼ੋਕ ਨਹੀਂ ਵੀ ਸਾਡੇ ਭਰਾ ਸ਼ਹੀਦ ਹੋ ਗਏ ਨੇ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਤੁਹਾਡੇ ਕੰਮ ਆ ਗਏ, ਤੁਹਾਡੇ ਕਾਰਜ ਆ ਗਏ। ਪਾਤਸ਼ਾਹ, ਇਹਦੇ ਤੋਂ ਵੱਡੀ ਕਿਹੜੀ ਖੇਡ ਹੋ ਸਕਦੀ ਹੈ, ਜਿਹੜੇ ਤੁਹਾਡੇ ਕੰਮ ਆ ਗਏ, ਅਸੀਂ ਇਸ ਗੱਲ ਦਾ ਸ਼ੋਕ ਨਹੀਂ ਮਨਾਉਂਦੇ।
ਦੀਨ ਦੁਨੀ ਪਤਸ਼ਾਹ ਨਿਜ ਦਾਸ ਨਿਵਾਜੇ।
ਮਹਾਰਾਜ, ਤੁਸੀਂ ਦੀਨ ਤੇ ਦੁਨੀਆਂ ਦੇ ਪਾਤਸ਼ਾਹ ਹੋ ਤੇ ਤੁਸੀਂ ਆਪਣੇ ਦਾਸਾਂ ਨੂੰ ਨਿਵਾਜਿਆ, ਇਹ ਤੁਹਾਡਾ ਵਡੱਪਣ ਹੈ, ਇਹ ਤੁਹਾਡੀ ਵਡਿਆਈ ਹੈ। ਤੁਸੀਂ ਦੀਨ ਦੁਨੀਆਂ ਦੇ ਪਾਤਸ਼ਾਹ ਹੋ ਔਰ ਆਪਣੇ ਦਾਸਾਂ ਨੂੰ ਨਿਵਾਜਣ ਵਾਲੇ ਹੋ।
ਸੁਨ ਪ੍ਰਸੰਨ ਸਤ ਗੁਰ ਪਏ ਬਹੁ ਬਖਸ਼ਿਸ਼ ਦੀਨੀ।
ਇਹਨਾਂ ਭਰਾਵਾਂ ਦੀ ਇਹ ਬੇਨਤੀ ਸੁਣ ਕੇ ਮਹਾਰਾਜ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਤੇ ਬਖਸ਼ਿਸ਼ਾਂ ਬੜੀਆਂ ਕੀਤੀਆਂ ਤਿੰਨਾਂ ਭਾਈਆਂ ਤੇ।
ਜੇਵਰ ਜਰੇ ਜਵਾਹਰਨ ਜਿਨ ਕੀ ਦੁੱਤ ਪੀਨੀ।
ਮਹਾਰਾਜ ਜੀ ਨੇ ਬੜੇ ਸੋਹਣੇ ਜੇਵਰ, ਜਿਹੜੇ ਗਹਿਣੇ ਆਭੂਸ਼ਣ ਸਤਿਗੁਰਾਂ ਦੇ ਸਨ, ਜਿਨ੍ਹਾਂ ਚ ਬੜੇ ਹੀਰੇ ਮੋਤੀ ਸ਼ਬਦ ਪੰਨੇ ਜੜੇ ਹੋਏ, ਉਹ ਖੁੱਲੇ ਗੱਫੇ ਮਹਾਰਾਜ ਜੀ ਨੇ ਤਿੰਨਾਂ ਭਾਈਆਂ ਨੂੰ ਵਰਤਾਏ ਹਨ।
ਸਿਰੇ ਪਾਓ ਬੱਡ ਮੋਲ ਕੇ ਬੱਡ ਦੁਰਲਭ ਦੁਸ਼ਾਲੇ।
ਬੜੇ ਬਹੁ ਮੁੱਲੇ ਸਿਰੇ ਪਾਓ ਮੰਗਾ ਕੇ ਦਿੱਤੇ, ਫਿਰ ਬੜੇ ਕੀਮਤੀ ਜਿਹੜੇ ਨਾਯਾਬ ਦੁਸ਼ਾਲੇ ਸਨ, ਉਹ ਦੁਸ਼ਾਲੇ ਮੰਗਾ ਕੇ ਤਿੰਨਾਂ ਭਰਾਵਾਂ ਨੂੰ ਬਖਸ਼ਿਸ਼ ਕੀਤੀ।
ਕਹਾਂ ਕਉ ਤਨ ਦੀਨ ਗਨ ਲੇ ਹਰਕ ਬਿਸਾਲੇ।
ਭਾਈ ਸਾਹਿਬ ਕਹਿੰਦੇ ਮਾਇਆ ਕਿੰਨੀ ਕੁ ਦਿੱਤੀ ਉਹ ਮੈਂ ਗਿਣਤੀ ਬਿਣਤੀ ਕਰਕੇ ਨਹੀਂ ਦੱਸ ਸਕਦਾ। ਬੇਅੰਤ ਖੁੱਲੀ ਮਾਇਆ ਦੇ ਗੱਫੇ ਢੇਰਾਂ ਦੇ ਢੇਰ ਮਹਾਰਾਜ ਜੀ ਨੇ ਵਰਤਾਏ ਹਨ।
ਅਪਰ ਸਰਬ ਜੇ ਸੂਰਮਾ ਰਨ ਲਰੇ ਬਿਸਾਲਾ।
ਹੋਰ ਵੀ ਜਿੰਨੇ ਸੂਰਮੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਚ ਮੱਲਾਂ ਮਾਰੀਆਂ, ਲੜੇ ਨੇ, ਜ਼ਖਮੀ ਵੀ ਹੋਏ ਹਨ।
ਬਖਸ਼ਿਸ਼ ਦੀਨੀ ਸਭਨ ਕੋ ਕਰ ਦਏ ਨਿਹਾਲਾ।
ਸਾਰੇ ਯੋਧਿਆਂ ਨੂੰ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਦਿੱਤੀਆਂ, ਸਭ ਨੂੰ ਨਿਹਾਲ ਕਰ ਦਿੱਤਾ, ਕਿਰਤਾਰਥ ਕਰ ਦਿੱਤਾ। ਕਲਗੀਧਰ ਨੇ ਸਭ ਦਾ ਲੋਕ ਪਰਲੋਕ ਸਵਾਰ ਦਿੱਤਾ।
ਮਾਨ ਆਦਿ ਦੇ ਦਾਨ ਬੋ ਹਰ ਖਾਏ ਸੁਬੀਰੰ।
ਮਾਨ ਦਿੱਤਾ, ਸਨਮਾਨ ਦਿੱਤਾ, ਸਿਰੇ ਪਾਓ ਦਿੱਤੇ, ਸਾਰੇ ਯੋਧਿਆਂ ਨੂੰ ਪ੍ਰਸੰਨ ਕੀਤਾ ਕਲਗੀਧਰ ਜੀ ਨੇ।
ਪ੍ਰਥਮ ਲੜਾਈ ਵਿਜੈ ਕਰ ਆਨੰਦ ਗਹੀਰੰ।
ਪਹਿਲੀ ਲੜਾਈ ਪਾਤਸ਼ਾਹ ਨੇ ਜੀਵਨ ਦੀ ਲੜੀ ਹੈ, ਇਸ ਕਰਕੇ ਬੜਾ ਆਨੰਦ ਹੈ, ਬਹੁਤ ਖੇੜਾ ਹੈ।
ਹੋਤੇ ਜੋ ਕਾਤੁਰ ਲੜਨ ਤੇ ਸੋ ਬਹੁਤ ਤਿਕਾਰੇ।
ਜਿਹੜੇ ਕਾਇਰ ਸੀ ਨਹੀਂ ਲੜੇ, ਕਾਇਰਾਂ ਦੀ ਫੌਜ ਵੀ ਹੋਵੇਗੀ ਉੱਥੇ ਨਾਲ, ਜਿਹੜੇ ਕੰਮ ਦੇ ਲੱਗੇ ਵਧੇ ਹੀ ਨੀ, ਪਿੱਛੇ ਹੀ ਖਲੋਤੇ ਰਹੇ, ਉਹਨਾਂ ਨੂੰ ਤਰਕਾਰਾਂ ਪਾਈਆਂ, ਉਹਨਾਂ ਤੇ ਖੁਸ਼ੀਆਂ ਨਹੀਂ ਹੋਈਆਂ।
ਖੁਸ਼ੀ ਨਾ ਗੁਰ ਕੀ ਤਿਨੋ ਪਰ ਦਲ ਵੈਰ ਨਿਕਾਰੇ।
ਉਹਨਾਂ ਨੂੰ ਮਹਾਰਾਜ ਜੀ ਨੇ ਵਿਦਾਇਗੀਆਂ ਦੇ ਦਿੱਤੀਆਂ, ਕਹਿੰਦੇ ਭਾਈ ਜਾਓ ਖੁਸ਼ੀਆਂ ਲਓ ਤੁਸੀਂ। ਜਿਨ੍ਹਾਂ ਨੇ ਲੜਨਾ ਹੀ ਨਹੀਂ, ਤਨਖਾਹਾਂ ਲੈਂਦੇ ਸੀ, ਲੜਨ ਵੇਲੇ ਪਿੱਛੇ ਹਟ ਗਏ ਕਾਇਰ ਬਣ ਕੇ, ਚੋਣ ਉਹਨਾਂ ਦੀ ਕਰ ਲਈ ਸੀ ਵੀ ਕਿਹੜੇ, ਉਹਨਾਂ ਨੂੰ ਪਾਤਸ਼ਾਹ ਨੇ ਤੋੜ ਦਿੱਤਾ ਵੀ ਜਾਓ ਜਾ ਕੇ, ਤੁਹਾਡਾ ਕੰਮ ਹੀ ਨਹੀਂ ਇਹ, ਲੜਨ ਭਿੜਨ ਵਾਲੀ ਬਿਰਤੀ ਨਹੀਂ ਤੁਹਾਡੀ, ਜਾਓ ਜਾ ਕੇ ਘਰਾਂ ਵਿੱਚ ਖੇਤੀ ਕਰੋ ਜਾਂ ਕੋਈ ਹੋਰ ਕੰਮ ਜਿਹੜੇ ਆ ਉਹ ਕਾਰ ਵਿਹਾਰ ਕਰੋ। ਉਹਨਾਂ ਕਾਇਰਾਂ ਨੂੰ ਮਹਾਰਾਜ ਜੀ ਨੇ ਪੌਂਟਾ ਸਾਹਿਬ ਤੋਂ ਤੋੜ ਦਿੱਤਾ।
ਵਿਜੈ ਗੁਰੂ ਕੀ ਦੇਸ਼ ਮੈਂ ਪਸਰੀ ਤਿਸ ਕਾਲਾ।
ਪੂਰੇ ਦੇਸ਼ ਵਿੱਚ ਸਤਿਗੁਰੂ ਜੀ ਦੀ ਜਿੱਤ ਦੀ ਧਾਕ ਪੈ ਗਈ, ਹਰ ਪਾਸੇ ਕਲਗੀਧਰ ਜੀ ਦੀ ਜਿੱਤ ਦੇ ਚਰਚੇ ਚੱਲ ਰਹੇ ਹਨ।
ਹਤੇ ਪਹਾੜੀ ਪਾਜ ਗਏ ਕਰ ਤ੍ਰਾਸ ਵਿਸਾਲਾ।
ਪਾਤਸ਼ਾਹ ਨੇ ਪੰਘਾਣੀ ਦੇ ਜੰਗ ਚ ਬੜੇ ਪਹਾੜੀਏ ਮਾਰੇ ਹਰੀ ਚੰਦ ਵਰਗੇ, ਤੇ ਜਿਹੜੇ ਰਹੇ ਉਹ ਕਾਇਰ ਬਣ ਕੇ ਭੱਜ ਗਏ ਪਹਾੜੀਏ, ਜੰਗ ਦੇ ਮੈਦਾਨ ਚ ਸਤਿਗੁਰੂ ਜੀ ਦੇ ਸਾਹਮਣੇ ਖਲੋ ਨੀ ਸਕੇ।
ਜੈ ਕਹਿ ਤੇ ਸੁਨ ਸੁਜਸ ਕੋ ਜਾਚਕ ਚੱਲ ਆਏ।
ਚਰਚਾ ਹੋ ਰਹੀ ਆ ਥਾਂ ਥਾਂ ਤੇ, ਜਿਹੜੇ ਹੁਣ ਜਾਚਕ ਸੀ, ਮੰਗਤੇ ਸੀ, ਭੱਟ ਸੀ, ਮਰਾਸ਼ੀ ਸੀ, ਢਾਡੀ ਸਨ, ਜਦੋਂ ਸਤਿਗੁਰੂ ਜੀ ਦੇ ਜੰਗ ਦੇ ਬਾਰੇ ਜਦੋਂ ਉਹਨਾਂ ਸੁਣਿਆ ਵੀ ਜਿੱਤੇ ਨੇ, ਉਹ ਕਹਿੰਦੇ ਚਲੋ ਆਪਾਂ ਵੀ ਦਾਨ ਲੈ ਕੇ ਆਈਏ, ਸਤਿਗੁਰੂ ਜੀ ਮਾਇਆ ਦੇ ਗੱਫੇ ਵੰਡ ਰਹੇ ਨੇ। ਹਾਂਜੀ,
ਡੋਮ ਪਾਟ ਤੇ ਆਦਿ ਗਨ ਗੁਰ ਕੋ ਗੁਣ ਗਾਏ।
ਡੋਮ ਪਾਟ ਮਰਾਸ਼ੀ ਉਹ ਆ ਕੇ ਕਲਗੀਧਰ ਪਾਤਸ਼ਾਹ ਦਾ ਜਸ ਗਾਉਂਦੇ ਹਨ।
ਕਿਤਕ ਕਵੀਸ਼ਰ ਆਏ ਗੇ ਰਚ ਰੁਚਰ ਕਵਿਤੰ।
ਕਈ ਕਵੀਸ਼ਰ ਆ ਗਏ, ਕਵਿਤਾਵਾਂ ਰਚ ਰਚ ਕੇ ਮਹਾਰਾਜ ਜੀ ਦੇ ਦਰਬਾਰ ਚ ਕਵਿਤਾਵਾਂ ਗਾਉਂਦੇ ਨੇ।
ਬਖਸ਼ੇ ਦਿਨ ਪ੍ਰਤ ਸਤਿਗੁਰੂ ਮਨ ਪਾਵਤ ਬਿਤੰ।
ਕਲਗੀਧਰ ਜੀ ਮਨ ਭਾਉਂਦਾ ਧਨ ਖੁੱਲੀ ਮਾਇਆ ਦੇ ਗੱਫੇ ਉਹਨਾਂ ਸਾਰਿਆਂ ਨੂੰ ਵਰਤਾਉਂਦੇ, ਕੋਈ ਨਿਰਛਤ ਹੋ ਕੇ ਗੁਰੂ ਚਰਨਾਂ ਚ ਨਹੀਂ ਜਾਂਦਾ, ਸਭ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ।
ਭੂਖਨ ਪਾਏ ਸਵਰਨ ਕੇ ਹਿਆ ਅਧਿਕ ਸਜਾਵੇ।
ਕਿਸੇ ਨੂੰ ਪਾਤਸ਼ਾਹ ਜੀ ਗਹਿਣੇ ਦਿੰਦੇ, ਘੋੜਿਆਂ ਨੂੰ ਸਜਾ ਕੇ ਨਾ ਚੰਗੀ ਤਰ੍ਹਾਂ, ਸੋਨੇ ਦੀਆਂ ਕਾਠੀਆਂ ਪਾ ਕੇ ਚੰਗੇ ਸ਼ਿੰਗਾਰੇ ਹੋਏ ਘੋੜੇ।
ਜਿਸ ਪਰ ਹੋਏ ਪ੍ਰਸੰਨ ਗੁਰ ਤਤਕਾਲ ਦਿਵਾਵੇ।
ਜਿਹੜੇ ਕਵੀ ਤੇ ਜਿਹੜੇ ਭੱਟ ਦਾ ਛੰਦ ਸੁਣ ਕੇ ਮਹਾਰਾਜ ਪ੍ਰਸੰਨ ਹੁੰਦੇ, ਉਹਨੂੰ ਸ਼ਿੰਗਾਰ ਕੇ ਘੋੜਾ ਪਾਤਸ਼ਾਹ ਦਾਨ ਕਰ ਦਿੰਦੇ, ਘੋੜਿਆਂ ਦਾ ਦਾਨ ਕਰਦੇ, ਕੱਲੇ ਘੋੜੇ ਨਹੀਂ ਘੋੜਿਆਂ ਤੇ ਸੋਨੇ ਦੀਆਂ ਕਾਠੀਆਂ ਪਾ ਪਾ ਕੇ ਦਾਨ ਕਰਦੇ ਆਪਣੇ ਕਵੀਆਂ ਨੂੰ।
ਕਰੇ ਚੋਜ ਬਹੁ ਮੋਜ ਕੇ ਸਭ ਰੋਜ ਗੁਸਾਈ।
ਪਾਤਸ਼ਾਹ ਏਦਾਂ ਰੋਜ਼ਾਨਾ ਅਨੇਕ ਪ੍ਰਕਾਰ ਦੇ ਚੋਜ ਕਰਦੇ ਤੇ ਵਰਤਾਉਂਦੇ ਹਨ।
ਚਲੀ ਦਾਨ ਤਾਰਾ ਮਹਾ ਕੋ ਸਕੇ ਗਿਨਾਈ।
ਦਾਨ ਦੀ ਧਾਰਾ ਇਉਂ ਵਹਿ ਟੁਰੀ ਹੈ ਪੌਂਟਾ ਸਾਹਿਬ, ਵੀ ਗਿਣਤੀ ਮਿਣਤੀ ਨੀ ਵੀ ਕਿੰਨਾ ਕ ਦਾਨ ਸਤਿਗੁਰੂ ਜੀ ਨਿਤ ਕਰਦੇ ਹਨ।
ਦੇਸ਼ ਦੇਸ਼ ਤੇ ਸੰਗਤਾਂ ਆਵੇ ਗਨ ਰਾਗੀ।
ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ, ਬੜੇ ਬੜੇ ਰਾਗੀ, ਬੜੇ ਬੜੇ ਗੰਧਰਵ ਗਵਈਏ ਮਹਾਰਾਜ ਜੀ ਕੋਲ ਆਉਂਦੇ ਹਨ।
ਸ਼ਸਤਰ ਤੁਰੰਗਮ ਅਰਪਤੇ ਦਰਸਤ ਵੱਡ ਪਾਗੀ।
ਜਿੰਨਾ ਦਾਨ ਕਰਦੇ ਆ ਉਨਾ ਗੱਫਾ ਆਈ ਵੀ ਜਾਂਦਾ ਪਿੱਛੋਂ ਸੰਗਤਾਂ, ਕੋਈ ਮਾਇਆ ਲਿਆ ਕੇ ਭੇਟ ਕਰਦੇ, ਕੋਈ ਸ਼ਸਤਰ ਲਿਆ ਕੇ, ਕੋਈ ਬਸਤਰ ਲਿਆ ਕੇ, ਕੋਈ ਗਹਿਣੇ ਲਿਆ ਕੇ, ਕੋਈ ਘੋੜੇ ਲਿਆ ਕੇ, ਹਾਥੀ ਤੱਕ ਲਿਆ ਕੇ ਸਤਿਗੁਰਾਂ ਨੂੰ ਭੇਟਾ ਕਰਦੇ ਹਨ।
ਪੁਰਵੇ ਮਨ ਕੀ ਕਾਮਨਾ ਜਸ ਗਾਵਤ ਜਾਤੇ।
ਮਹਾਰਾਜ ਜੀ ਦਾ ਜਸ ਗਾਇਨ ਕਰਦੇ ਜਾਂਦੇ ਨੇ ਸਾਰੇ ਸਿੱਖ, ਜਿਨ੍ਹਾਂ ਜਿਨ੍ਹਾਂ ਦੇ ਮਨ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ।
ਅਦ ਕੈ ਵਧਿਓ ਪ੍ਰਤਾਪ ਤਬ ਸਿੱਖ ਜਨ ਸੁਖ ਰਾਤੇ।
ਪਾਤਸ਼ਾਹ ਜੀ ਦਾ ਵੱਡਾ ਭਾਰੀ ਪ੍ਰਤਾਪ ਸੰਸਾਰ ਵਿਚ ਵਧਿਆ ਹੈ, ਜਿਤਨੇ ਸਿੱਖ ਨੇ ਸਭ ਦੇ ਹਿਰਦਿਆਂ ਚ ਖੇੜਾ ਤੇ ਆਨੰਦ ਬਣਿਆ ਹੋਇਆ।
ਗਾਵੇ ਢਾਡੀ ਵਾਰ ਕੋ ਜਸ ਕਹੀ ਬਣਾਈ।
ਢਾਡੀ ਕਲਗੀਧਰ ਜੀ ਦੇ ਦਰਬਾਰ ਵਿਚ ਮਹਾਰਾਜ ਜੀ ਦੀ ਹਜੂਰੀ ਵਿਚ ਆ ਕੇ ਵਾਰਾਂ ਗਾਉਂਦੇ, ਜਿਨ੍ਹਾਂ ਵਾਰਾਂ ਚ ਕਲਗੀਧਰ ਜੀ ਦਾ ਜਸ ਗਾਉਂਦੇ ਹਨ।
ਸੁਨਤ ਹੋਤ ਉਤਸ਼ਾਹ ਉਰ ਪਟ ਬੈਠੇ ਆਈ।
ਵਾਰ ਗਾ ਕੇ ਫਿਰ ਕਹਿੰਦੇ ਵਾਰਾਂ ਤੁਰੀਆਂ ਜਾਣ ਕਲਗੀਧਰ ਯੋਧੇ ਦੀਆਂ, ਇਉਂ ਵਾਰਾਂ ਮਹਾਰਾਜ ਜੀ ਦੀਆਂ ਗਾਉਂਦੇ ਤੇ ਯੋਧੇ ਸਤਿਗੁਰਾਂ ਦੀ ਹਜੂਰੀ ਵਿਚ ਬਹਿ ਕੇ ਜਸ ਸੁਣਦੇ ਹਨ।
ਮਾਰ ਬਕਾਰਾ ਬਹੁ ਕਰੀ ਸਤਿਗੁਰਨ ਸੁਣਾਵੇ।
ਹੁਣ ਜਿੰਨੇ ਯੋਧੇ ਨੇ ਹੌਸਲਾ ਵੱਧ ਗਿਆ ਸਭ ਦਾ ਵੀ ਜੰਗ ਜਿੱਤਿਆ, ਪਹਿਲੀ ਵਾਰੀ ਜੰਗ ਚ ਲੜਿਆ ਸੀ ਜਿਨ੍ਹਾਂ, ਉਹਨਾਂ ਦਾ ਹੌਸਲਾ ਵਧਿਆ ਹੋਇਆ, ਆ ਕੇ ਬੜੇ ਬੜੇ ਮਾਰ ਬਕਾਰੇ ਦੇ ਬਚਨ ਸੁਣਾਉਂਦੇ ਹਨ।
ਲੂਟੇ ਅਬ ਸ਼੍ਰੀ ਨਗਰ ਕੋ ਸ਼੍ਰੀ ਮੁਖਪੁਰ ਮਾਵੇ।
ਹੁਣ ਯੋਧਿਆਂ ਦੇ ਕਮਰ ਕੱਸਿਆਂ ਵਿਚ ਪਾਈਆਂ ਤਲਵਾਰਾਂ ਉਛਲ ਉਛਲ ਪੈਂਦੀਆਂ, ਮਹਾਰਾਜ ਕਲਗੀਧਰ ਜੀ ਨੂੰ ਆ ਕੇ ਕਹਿੰਦੇ ਪਾਤਸ਼ਾਹ ਸ਼੍ਰੀ ਨਗਰ ਚੱਲੀਏ, ਚੱਲ ਕੇ ਹੱਲਾ ਕਰਕੇ ਸ਼੍ਰੀ ਨਗਰ ਲੁੱਟ ਲਈਏ। ਸ਼੍ਰੀ ਨਗਰ ਦਾ ਰਾਜਾ ਆਇਆ ਸੀ ਨਾ ਫਤਿਹ ਸ਼ਾਹ ਲੜਨ, ਕਹਿੰਦੇ ਪਾਪੀ ਭੱਜ ਗਿਆ ਜੰਗ ਦੇ ਮੈਦਾਨ ਚੋ, ਜਾ ਕੇ ਮਹਾਰਾਜ ਸ਼੍ਰੀ ਨਗਰ ਲੁੱਟ ਲਈਏ, ਉਹਦੇ ਤੇ ਹਮਲਾ ਕਰ ਦਈਏ।
ਫਤਿਹ ਸ਼ਾਹ ਕੋ ਪਕੜ ਕੇ ਪ੍ਰਭ ਚਰਨੀ ਪਾਵੇ।
ਤੇ ਰਾਜੇ ਫਤਿਹ ਸ਼ਾਹ ਨੂੰ ਫੜ ਕੇ ਬੰਨ ਕੇ ਘੋੜਿਆਂ ਪਿੱਛੇ ਧੂ ਕੇ ਆਪ ਜੀ ਦੇ ਚਰਨਾਂ ਚ ਲਿਆ ਕੇ ਪਾਈਏ।
ਬਾਇਸ ਧਾਰ ਪਹਾੜ ਕੀ ਜੀਤੇ ਫਿਰ ਆਵੇ।
ਫਿਰ ਪਹਿਲਾਂ ਸ਼੍ਰੀ ਨਗਰ ਦੇ ਰਾਜੇ ਨੂੰ ਜਿੱਤ ਕੇ ਫਿਰ ਜਿਹੜੇ ਬਾਕੀ 22 ਧਾਰਾਂ ਦੀਆਂ ਰਿਆਸਤਾਂ ਦੇ ਰਾਜੇ ਨੇ महाराज उन्हां नूं भी जित लईए, कली कली रियास दे उत्ते जाके हल्ला बोलिए।
छीने तुरकन राज को निहल सब देशा,
महाराज फिर इन्हां तुरकां दा पहला पहाड़ी राजयां दा राज खो के, फिर इन्हां तुरकां दा राज जेड़ा है निहल दा सारा ओ खो के अपने अधीन कर लिए, जित लईए।
जिन है बुरिया दामला पुर अपर विशेषा,
राजा लागे बूड़िया है, फिर उधर दामला पिंड जेडे पठान बागी होके गए ने करनाल दे लागे, महाराज दामला भी जाके जित लिये, उन्हां नूं भी जाके दंड दईए मलेच्छा नूं।
पुन लाहौर को लूट कर दिल्ली आम जावे,
फिर महाराज लाहौर ते हमला करांगे, लाहौर लुट के फिर पादशाह लाहौर दे तखत ते खालसे दा राग स्थापित करके दिल्ली लुटांगे, फिर दिल्ली ते फतेह प्राप्त करांगे। ए बचन कह ही नहीं रहे हवा च, ए बचन सच होया खालसे दे आउण वाले समय विच, इतिहास ने सच कीते आए बचन, हाले उन्हां दे फुरने ने महापुरखां दे। महाराज दिल्ली लुटिए, लाहौर लुटिए, कसूर लुटिए, मुल्तान ते जाके निशान चुलाइए, पेशावर तक खालसे दा राज स्थापित करिए।
पाए ठोर तुरकानपुर रन कर कर कावे,
जिथे इन्हां तुरकां दा मलेच्छां दा राज है, इन्हां नूं जंग दे मैदान च जंग कर करके मार मुकाइए।
हुक्म न करो जे दूर को तो एत कुदेशा,
फिर सिख योधे कहण लगे, महाराज जे दूर जाण दा हुक्म नहीं करदे, ਵੀ ਲਾਹੌਰ ਦਾ ਜਾਂ ਦਿੱਲੀ ਦਾ ਦੂਰ ਜਾਣ ਤੋਂ ਆਪ ਜੀ ਸਾਨੂੰ ਰੋਕਦੇ, ਜੇ ਹੁਕਮ ਨਹੀਂ ਕਰਦੇ ਤੇ ਫਿਰ ਇੰਨੀ ਕੁ ਸਾਨੂੰ ਛੂਟ ਦੇ ਦਿਓ, ਇੰਨੀ ਕੁ ਸਾਨੂੰ ਆਗਿਆ ਦੇ ਦਿਓ ਵੀ ਜਿਹੜਾ ਆਹ ਦੇਸ਼ ਹੈ, ਦੱਸਦੇ ਨੇ ਅੱਗੇ। ਹਾਂਜੀ,
ਆਨੰਦਪੁਰ ਲੱਗ ਪਾਵਟਾ ਇੱਕ ਰਾਜ ਅਸ਼ੇਸ਼ਾ,
ਪਾਉਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਤੱਕ ਦਾ ਜਿੰਨਾ ਪਿੰਡ ਹੈ, ਰਾਹ ਹੈ, ਦੇਸ਼ ਹੈ, ਇੱਕੋ ਹੀ ਕਰਦੀ ਹੈ। ਇਹ ਨਾ ਪਤਾ ਲੱਗੇ ਵੀ ਆਨੰਦਪੁਰ ਸਾਹਿਬ ਫਿਰਦੇ ਆ ਕਿ ਪਾਉਂਟਾ ਸਾਹਿਬ ਵੀ ਆਨੰਦਪੁਰ ਸਾਹਿਬ ਵੀ ਪ੍ਰਤੀਤ ਹੋਵੇ, ਇੰਨੀ ਕੁ ਜਗ੍ਹਾ ਇੱਕੋ ਦੇਸ਼ ਬਣਾ ਦਈਏ ਵੱਖਰਾ, ਜਿੱਥੇ ਕੇਵਲ ਖਾਲਸੇ ਦਾ ਆਪ ਜੀ ਦਾ ਰਾਜ ਹੋਵੇ, ਕਲਗੀਧਰ ਆਪ ਜੀ ਦਾ ਹੀ ਹੁਕਮ ਚੱਲੇ, ਆਪ ਜੀ ਦਾ ਹੀ ਸਿੱਕਾ ਚੱਲੇ, ਆਪ ਜੀ ਦਾ ਹੀ ਨਿਸ਼ਾਨ ਚੁੱਲੇ, ਆਪ ਜੀ ਦਾ ਹੀ ਨਗਾਰਾ ਗੱਜੇ। ਮਹਾਰਾਜ ਇੰਨੀ ਕੁ ਆਗਿਆ ਦੇ ਦਿਓ, ਜੇ ਦਿੱਲੀ ਜਾਣ ਤੋਂ ਰੋਕਦੇ ਹੋ, ਲਾਹੌਰ ਜਾਣ ਤੋਂ, ਦੂਰ ਜਾਣ ਤੋਂ ਰੋਕ ਦਿਓ, ਪਾਉਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਤੱਕ ਦਾ ਜਿਹੜਾ ਇਲਾਕਾ ਹੈ, ਮਹਾਰਾਜ ਉਹੀ ਜਿੱਤ ਲਈਏ, ਇਹ ਆਗਿਆ ਕਰ ਦਿਓ।
ਠਕੁਰਾਈ ਇਨ ਬੀਚ ਜੇ ਸਭ ਮਾਰ ਨਿਕਾਰੀ,
ਆਨੰਦਪੁਰ ਸਾਹਿਬ ਤੱਕ ਪਾਉਂਟਾ ਸਾਹਿਬ ਤੋਂ ਲੈ ਕੇ ਜਿਹੜੇ ਵਿੱਚ ਠਾਕੁਰ ਨੇ, ਰਾਜੇ ਰਾਣੇ ਨੇ, ਚੌਧਰੀ ਨੇ, ਇਹਨਾਂ ਸਾਰਿਆਂ ਨੂੰ ਮਾਰ ਕੇ ਕੱਢ ਦਈਏ ਇਸ ਦੇਸ਼ ਚੋਂ, ਜਾਂ ਆਪਣੇ ਅਧੀਨ ਕਰ ਲਈਏ, ਤਾਬਿਆਂ ਕਰ ਲਈਏ।
ਸੁਖ ਸੋ ਆਵਨ ਜਾਨ ਹੋਏ ਨਿਜ ਦੇਸ਼ ਮਜਾਰੇ,
ਮਹਾਰਾਜ ਫਿਰ ਸੁਖ ਨਾਲ ਆਵਣ ਜਾਣ ਹੋ ਜਾਏਗਾ ਆਨੰਦਪੁਰ ਸਾਹਿਬ, ਜਦੋਂ ਮਰਜ਼ੀ ਜਾਈਏ, ਜਦੋਂ ਮਰਜ਼ੀ ਆਈਏ, ਜਦੋਂ ਮਰਜ਼ੀ ਪਾਉਂਟਾ ਸਾਹਿਬ ਆ ਜਾਈਏ, ਮਹਾਰਾਜ ਫਿਰ ਆਪਣਾ ਹੀ ਥਾਂ ਹੋਣਾ, ਕੋਈ ਰਸਤੇ ਚ ਰੋਕ ਟੋਕ ਨਹੀਂ ਹੋਣੀ।
ਪ੍ਰਭ ਜੀ ਦੀਜੇ ਹੁਕਮ ਕੋ ਉਮਡੇ ਦਲ ਸਾਰਾ,
ਮਹਾਰਾਜ ਫੌਜ ਤਿਆਰ ਹੈ, ਕਮਰ ਕੱਸੇ ਕੀਤੇ ਹੋਏ ਨੇ, ਬਸ ਆਗਿਆ ਦਿਓ, ਜੇ ਮੁੱਖੋਂ ਵੀ ਨਹੀਂ ਬੋਲਣਾ, ਹੱਥ ਨਾਲ ਇਸ਼ਾਰਾ ਕਰ ਦਿਓ ਵੀ ਜਾਓ, ਤੇ ਪਾਤਸ਼ਾਹ ਜਾ ਕੇ ਸਾਰਾ ਇਲਾਕਾ ਜਿੱਤ ਕੇ ਆਪਣੇ ਅਧੀਨ ਕਰ ਲਈਏ। ਇੰਨਾ ਉਤਸ਼ਾਹ ਵੱਧ ਗਿਆ ਉਹਨਾਂ ਵਿੱਚ, ਜਿਹੜੇ ਪਹਿਲਾਂ ਕਿਤੇ ਲੜਨ ਵੇਲੇ ਵੀ ਸੋਚਦੇ ਹੋਣਗੇ ਵੀ ਕਿਵੇਂ ਲੜੀਏ, ਪਾਤਸ਼ਾਹ ਨੇ ਇਹੋ ਜਿਹੀ ਖੇਡ ਵਰਤਾ ਦਿੱਤੀ ਹੈ। ਭਗਾਣੀ ਦਾ ਜੰਗ ਜਿੱਤਣ ਤੋਂ ਬਾਅਦ ਉਹਨਾਂ ਸੂਰਮਿਆਂ ਚ ਇੰਨਾ ਉਤਸ਼ਾਹ ਵੱਧ ਗਿਆ, ਉਹ ਕਹਿੰਦੇ ਮਹਾਰਾਜ ਬਸ ਆਗਿਆ ਕਰ ਦਿਓ।
ਫਤਿਹ ਕਰੇ ਜਬ ਬਜੇ ਗੋ ਰਣਜੀਤ ਨਗਾਰਾ,
ਜਦੋਂ ਰਣਜੀਤ ਨਗਾਰਾ ਵੱਜੇਗਾ ਮਹਾਰਾਜ, ਫਿਰ ਜਿੱਧਰ ਵੱਜਦਾ ਜਾਏਗਾ ਫਤਿਹ ਕਰਦੇ ਜਾਵਾਂਗੇ।
ਸੂਰ ਚਲਾਕਨ ਬਾਕ ਕੋ ਸੁਨ ਪ੍ਰਭ ਦੇ ਤੀਰਾ,
ਕਲਗੀਧਰ ਜਦੋਂ ਯੋਧਿਆਂ ਦੀਆਂ ਗੱਲਾਂ ਵੇਖਦੇ ਸੁਣਦੇ ਤੇ ਉਹਨਾਂ ਦੇ ਡੌਲੇ ਫਰਕਦੇ ਵੇਖਦੇ, ਮਹਾਰਾਜ ਧੀਰਜ ਦਿੰਦੇ ਸਾਰਿਆਂ ਨੂੰ, ਹੌਸਲਾ ਦਿੰਦੇ ਹਨ।
ਪਿਖੋ ਖੇਲ ਕਰ ਤਾਰ ਕੇ ਠਹਿਰੋ ਬਰ ਬੀਰਾ,
ਮਹਾਰਾਜ ਕਹਿੰਦੇ ਮੇਰੇ ਸੂਰਮਿਓ ਬਹਾਦਰੋ ਯੋਧਿਓ, ਹਾਲੇ ਕਰਤਾਰ ਦੀ ਖੇਡ ਵੇਖੋ ਜਿਹੜੀ ਅੱਗੇ ਵਰਤਣੀ ਹੈ, ਸਹਿਜੇ ਸਹਿਜੇ ਚੱਲੋ, ਇਹ ਵਰਤਾਰਾ ਸਹਿਜੇ ਸਹਿਜੇ ਚੱਲਣਾ।
ਨੈ ਤਾਰੋ ਬਹੁ ਸ਼ੀਗਰਤਾ ਅਸਕੇਤ ਰਜਾਈ,
ਅਕਾਲ ਪੁਰਖ ਦੀ ਹਾਲੇ ਰਜਾ ਹਾਲੇ ਕਾਲੀ ਨਹੀਂ ਕਰਨੀ, ਹਾਲੇ ਬੜੀ ਬੜੀ ਕਰਤਾਰ ਦੀ ਖੇਡ ਵਰਤਣੀ ਹੈ। ਮਹਾਰਾਜ ਜੀ ਨੂੰ ਪਤਾ ਸੀ ਜੋ ਵਰਤਾਣਾ, ਇਸ ਕਰਕੇ ਕਹਿੰਦੇ ਹਾਲੇ ਕਰਤਾਰ ਦੀ ਜੋ ਰਜਾ ਉਹਨੂੰ ਵੇਖੋ,
ਜਿਉਂ ਜਿਉਂ ਹੋਏ ਤਿਉਂ ਤਿਉਂ ਕਰੋ ਸਿਮਰੋ ਸੁਖਦਾਈ,
ਜਿਵੇਂ ਜਿਵੇਂ ਕਰਤਾਰ ਦੀ ਰਜਾ ਹੋਵੇਗੀ ਤਿਵੇਂ ਤਿਵੇਂ ਵਰਤੋਂਗੇ ਵਰਤਾਂਗੇ, ਤੇ ਸਿਮਰੋ ਉਹਦਾ ਨਾਮ, ਸਿਮਰੋ ਉਹਦਾ ਭਜਨ ਕਰੋ। ਜਦੋਂ ਉਹਨੂੰ ਸਿਮਰੋਗੇ ਉਹਦਾ ਸਿਮਰਨ ਕਰਕੇ ਤੁਹਾਡੇ ਚ ਉਹਦੀ ਸ਼ਕਤੀ ਵਰਤੇਗੀ, ਉਹਦੀ ਕਲਾ ਵਰਤੇਗੀ।
ਸਤਿ ਸ੍ਰੀ ਅਕਾਲ।
ਉਹਦੀ ਸ਼ਕਤੀ ਤੁਹਾਡੇ ਨਾਲ ਕੰਮ ਕਰੇਗੀ, ਵਰਤੇਗੀ।
ਕਹਾਂ ਬਾਤ ਇਸ ਦੇਸ਼ ਕੀ ਜੋ ਚਾਹਤ ਲੀਨਾ।
ਮਹਾਰਾਜ ਕਹਿੰਦੇ ਆਹ ਦੇਸ਼ ਦੀ ਤਾਂ ਕੋਈ ਗੱਲ ਹੀ ਕੋਈ ਨੀ ਜਿਹੜਾ ਤੁਸੀਂ ਕਹਿੰਦੇ ਹੋ। ਆਹ ਦੇਸ਼ ਜੋ ਚਾਹੋਗੇ ਉਹ ਲੈ ਲੋਗੇ, ਉਹ ਪ੍ਰਾਪਤ ਕਰ ਲੋਗੇ। ਹਾਂਜੀ।
ਧਰਾ ਰਾਜ ਲੈ ਦੇਹੋ ਭੋਗੋ ਸੁਖ ਪੀਨਾ।
ਇਹ ਧਰਤੀ ਦਾ ਰਾਜ ਅਸੀਂ ਤੁਹਾਨੂੰ ਲੈ ਕੇ ਦੇਣਾ ਹੈ। ਅਕਾਲ ਪੁਰਖ ਨਾਲ ਸਾਡਾ ਇਹ ਕੌਲ ਹੋਇਆ, ਇਹ ਧਰਤੀ ਦਾ ਰਾਜ ਅਸੀਂ ਤੁਹਾਨੂੰ ਲੈ ਕੇ ਦੇਣਾ, ਔਰ ਤੁਸੀਂ ਪੀਨਾ ਬੜੇ ਵੱਡੇ ਸੁਖ ਇਸ ਧਰਤੀ ਤੇ ਮਾਣਨੇ ਹਨ, ਭੋਗਣੇ ਹਨ।
ਕਿਲੇ ਕੋਟ ਕਾਇਮ ਕਰੀ ਦਲ ਵਧੇ ਵਿਸਾਲਾ।
ਪੰਥ ਵਧੇਗਾ, ਆਪਣੇ ਕਿਲੇ ਆਪਣੇ ਕੋਟ ਉਹ ਕਾਇਮ ਕਰਨਗੇ ਪੰਥ ਦੇ ਯੋਧੇ।
ਜੈ ਜੈ ਮੇਰੇ ਦਾਸ ਵੱਡ ਫੈਲੇ ਜਗ ਜਾਲਾ।
ਪੂਰੇ ਸੰਸਾਰ ਭਰ ਵਿੱਚ ਮੇਰੇ ਦਾਸ ਮੇਰੇ ਸੇਵਕ ਫੈਲਣਗੇ, ਪੂਰੇ ਵਿਸ਼ਵ ਭਰ ਦੇ ਵਿੱਚ ਮੇਰੇ ਪੰਥ ਦੇ ਡੰਕੇ ਵੱਜਣਗੇ।
ਸਤਿ ਸ੍ਰੀ ਅਕਾਲ। ਜੋ ਰਾਜਾ ਹੋਈ ਚੌਧਰੀ ਪਰ ਹੈ ਸਭ ਹਾਲਾ।
ਆ ਜਿਹੜੇ ਵੱਡੇ ਵੱਡੇ ਰਾਜੇ ਤੇ ਚੌਧਰੀ ਨੇ ਨਾ, ਇਹ ਸਾਰੇ ਮੇਰੇ ਪੰਥ ਦਾ ਹਾਲਾ ਭਰਿਆ ਕਰਨਗੇ, ਮੇਰੇ ਪੰਥ ਕੋਲ ਮਾਮਲਾ ਤਾਰਿਆ ਕਰਨਗੇ।
ਵਧੇ ਪ੍ਰਤਾਪ ਬਿਲੰਦ ਹੀ ਐ ਜਬ ਕਾਲਾ।
ਸਭਾ ਆਵੇਗਾ, ਮੇਰੇ ਪੰਥ ਦਾ ਬੜਾ ਵੱਡਾ ਪ੍ਰਤਾਪ ਹੋਵੇਗਾ, ਬੜਾ ਵੱਡਾ ਜਲਾਲ ਹੋਵੇਗਾ।
ਸਾਚੇ ਸਾਹਿਬ ਕੇ ਤੁਮੇ ਦੇਹੋ ਲੜ ਲਾਏ।
ਮੈਂ ਤੁਹਾਨੂੰ ਸਾਰਿਆਂ ਨੂੰ ਸੱਚੇ ਸਾਹਿਬ ਦੇ ਲੜ ਲਾ ਦੇਣਾ ਹੈ। ਸੱਚੇ ਇਸ਼ਾਰਾ ਹੋ ਰਿਹਾ ਕਿ ਸਰੀਰ ਜਦੋਂ ਤਿਆਗਣਾ ਤੇ ਸਦਾ ਵਾਸਤੇ ਪੰਥ ਨੂੰ ਅਕਾਲ ਪੁਰਖ ਦੀ ਝੋਲੀ ਚ ਪਾ ਦੇਣਾ ਹੈ। ਇਸ ਕਰਕੇ ਇਸ਼ਾਰਾ ਕਰਦਿਆਂ ਕਹਿ ਰਿਹਾ, ਸਮਝਣ ਵਾਲੇ ਸਮਝ ਜਾਣਗੇ ਸਮਾਂ ਪਾ ਕੇ। ਕਹਿੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਸੱਚੇ ਸਾਹਿਬ ਦੇ ਲੜ ਲਾ ਦੇਣਾ ਹੈ।
ਸਦਾ ਸਹਾਇਕ ਹੋਏਗੇ ਸਿਮਰੋ ਸੱਚ ਨਾਈ।
ਜਦੋਂ ਉਹਦਾ ਨਾਮ ਸਿਮਰੋਗੇ ਤਾਂ ਉਹ ਸੱਚੇ ਸਾਹਿਬ ਜੀ ਹਰ ਜਗ੍ਹਾ ਤੇ ਤੁਹਾਡੀ ਸਹਾਇਤਾ ਕਰਨਗੇ, ਤੁਹਾਡੇ ਮਦਦਗਾਰ ਹੋਣਗੇ।
ਹਲਤ ਬਿਖੇ ਜਗ ਰਾਜ ਲਿਓ ਰਹਿਣੀ ਨਿਤ ਰਾਖੋ।
ਇਸ ਲੋਕ ਵਿੱਚ ਤੁਸੀਂ ਰਾਜ ਪ੍ਰਾਪਤ ਕਰੋਗੇ ਪਰ ਰਹਿਣੀ ਰੱਖਿਓ, ਰਹਿਣੀ ਤੋਂ ਨਾ ਢਿੱਲ ਮੱਠ ਕਰਿਓ, ਤੁਹਾਡੀ ਰਹਿਣੀ ਰਹਿਣੀ ਚਾਹੀਦੀ ਹੈ। ਤੁਸੀਂ ਸ਼ਸਤਰਧਾਰੀ ਹੋ, ਰਹਿਣੀ ਦੇ ਵਿੱਚ ਮਰਿਆਦਾ ਵਿੱਚ ਰਹਿ ਕੇ ਪ੍ਰਪੱਕ ਰਹਿਣਾ ਹੈ।
ਗੁਰਮੁਖ ਧਰਮ ਨਾ ਛੋੜੀਏ ਉਰ ਮੈਂ ਅਭਿਲਾਖੋ।
ਗੁਰਮੁਖਾਂ ਦਾ ਜਿਹੜਾ ਧਰਮ ਹੈ ਇਹ ਨਹੀਂ ਛੱਡਣਾ, ਹਰ ਵੇਲੇ ਆਪਣੇ ਹਿਰਦੇ ਚ ਅਭਿਲਾਖਾ ਇਹੀ ਰੱਖਣੀ ਹੈ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਹਾਂਜੀ।
ਪਲਤ ਬਿਖੇ ਰੱਖਾ ਕਰੋ ਸੁਖ ਪਾਏ ਵਿਸ਼ੇਸ਼ਾ।
ਪਰਲੋਕ ਵਿੱਚ ਵੀ ਤੁਹਾਡੀ ਰੱਖਿਆ ਕਰਾਂਗਾ ਔਰ ਤੁਹਾਨੂੰ ਮਹਾਨ ਵਿਸ਼ੇਸ਼ ਸੁਖ ਪ੍ਰਾਪਤ ਹੋਣਗੇ।
ਜਿਸ ਕਾਰਜ ਕੋ ਅਵਤਰਿਓ ਸੋ ਕਰੋ ਅਸ਼ੇਸ਼ਾ।
ਜਿਹੜੇ ਕਾਰਜ ਲਈ ਅਸੀਂ ਅਵਤਾਰ ਧਾਰ ਕੇ ਆਏ ਹਾਂ ਉਹ ਕਾਰਜ ਆਉਣ ਵਾਲੇ ਸਮੇਂ ਚ ਛੇਤੀ ਕਰਾਂਗੇ।
ਸੁਣ ਸਤਿਗੁਰ ਕੇ ਵਾਕ ਕੋ ਪਾਕੇ ਸਿੱਖ ਬੀਰਾ।
ਜਦੋਂ ਮਹਾਰਾਜ ਜੀ ਦੇ ਵਾਕ ਸੁਣੇ ਤੇ ਯੋਧੇ ਬੜੇ ਦਲੇਰ ਅੱਗੋਂ ਕਲਗੀਧਰ ਜੀ ਨੂੰ ਕਹਿਣ ਲੱਗੇ,
ਤੁਮ ਸਭ ਬਖਸ਼ਣ ਯੋਗ ਹੋ ਹਮ ਸਭ ਕੇ ਤੀਰਾ।
ਮਹਾਰਾਜ ਤੁਸੀਂ ਸਾਨੂੰ ਸਭ ਕੁਝ ਬਖਸ਼ਣ ਯੋਗ ਹੋ, ਇਹ ਧੀਰਜ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਹੈ।
ਤਉ ਸੁਣੋ ਮਹਾਰਾਜ ਜੀ ਜੇ ਦੁਰਗ ਨਜੀਕਾ।
ਮਹਾਰਾਜ ਫਿਰ ਵੀ ਸਾਡੀ ਬੇਨਤੀ ਹੈ, ਮਿੰਨਤ ਵਾਲੀ ਗੱਲ ਹੈ। ਯੋਧੇ ਇੰਨੇ ਉਤਸ਼ਾਹ ਵਿੱਚ, ਮਹਾਰਾਜ ਸਾਡੀ ਮਿੰਨਤ ਹੈ ਇੰਨੀ ਕ, ਫਿਰ ਵੀ ਸਾਡੀ ਬੇਨਤੀ ਹੈ ਮਹਾਰਾਜ, ਆ ਜਿਹੜੇ ਨੇੜੇ ਤੇੜੇ ਕੋਈ ਵੱਡੇ ਵੱਡੇ ਕਿਲੇ ਨੇ, ਕੋਈ ਆ ਸ੍ਰੀਨਗਰ ਦਾ ਕਿਲਾ ਹੈ ਜਾਂ ਲਾਗੇ ਰਾਜੇ ਭੀਮ ਚੰਦ ਦਾ ਕਿਲਾ ਹੈ, ਇਹ ਜਿਹੜੇ ਵੱਡੇ ਕਿਲੇ ਹਨ,
ਛੀਨ ਲਿਓ ਇਨ ਸਭਨ ਕੋ ਕਰ ਕਰ ਰਣਨੀਕਾ।
ਮਹਾਰਾਜ ਇਹ ਕਿਲੇ ਤਾਂ ਖੋ ਹੀ ਲਈਏ ਨਾ ਜੰਗ ਕਰਕੇ ਇਹਨਾਂ ਕੋਲੋਂ, ਤੇ ਚੰਗੇ ਜੰਗ ਕਰਕੇ ਉਹ ਕਿਲੇ ਖੋ ਕੇ ਆਪਣੇ ਅਧੀਨ ਕਰ ਲਈਏ।
ਕਾਇਮ ਕਰ ਸਭ ਹੂਨ ਕੋ ਦਿੜ ਦਿਓ ਚਿਨਾਏ।
ਮਹਾਰਾਜ ਉਹ ਕਿਲੇ ਕਾਇਮ ਕਰਕੇ ਮਜ਼ਬੂਤੀ ਨਾਲ ਉਹਨਾਂ ਨੂੰ ਪੱਕਿਆਂ ਕਰ ਲਈਏ।
ਦਲ ਆਗੇ ਨੇ ਅਰ ਸਕੇ ਲੈ ਸ਼ੀਗਰ ਸੁਜਾਈ।
ਮਹਾਰਾਜ ਫਿਰ ਕਿਲੇ ਜਿਹੜੇ ਨੇ ਜਦੋਂ ਸਾਡੇ ਕੋਲ ਹੋਣਗੇ, ਦੁਸ਼ਮਣ ਆਵੇਗਾ ਚੜ ਕੇ ਉਹਨਾਂ ਕਿਲਿਆਂ ਦੀ ਟੇਕ ਨਾਲ, ਜੰਗ ਸੌਖੇ ਜਿੱਤੇ ਜਾਣਗੇ। ਮਹਾਰਾਜ ਕਿਲੇ ਜਿੱਤ ਲੈਨੇ ਆ, ਬਣਾਉਣ ਵਾਲੀ ਗੱਲ ਦੂਰ ਵਾਲੀ ਆ, ਕਦੋਂ ਬਣਾਵਾਂਗੇ ਕਦੋਂ ਬਣਨਗੇ। ਮਹਾਰਾਜ ਬਣੇ ਬਣਾਈ ਕਾਬੂ ਕਰ ਲਈਏ, ਆਗਿਆ ਦੇ ਦਿਓ।
ਸਨੇ ਸਨੇ ਪੁਨ ਆਨ ਕੋ ਲਹਿ ਬਲ ਪਾਏ,
ਪਹਿਲਾਂ ਪੰਜ ਸੱਤ ਕਿਲੇ ਜਿੱਤਾਂਗੇ, ਹੌਲੇ ਹੌਲੇ ਕਰਕੇ ਅੱਗੇ ਵਧਦੇ ਜਾਵਾਂਗੇ, ਬਲ ਪਾ ਲਵਾਂਗੇ।
ਹੁਕਮ ਦੇਣ ਕੀ ਦੇਰ ਇੱਕ ਲੈ ਅਬੇ ਛੁਟਾਏ,
ਮਹਾਰਾਜ ਬਸ ਹੁਕਮ ਕਰਨ ਦੀ ਦੇਰ ਹੈ, ਪਾਤਸ਼ਾਹ ਜਾਂਦੇ ਆ ਆਪ ਜੀ ਦੀ ਕਿਰਪਾ ਦੇ ਨਾਲ ਕਿਲੇ ਛੁਡਾ ਲਵਾਂਗੇ।
ਸੁਨਤ ਵਿਚਾਰੇ ਓ ਸਤ ਗੁਰੂ ਰਣਜੀਤ ਬਿਸਾਲਾ,
ਯੋਧੇ ਉਤਸ਼ਾਹ ਨਾਲ ਗੱਲਾਂ ਕਰਨ। ਮਹਾਰਾਜ ਜੀ ਸੁਣ ਕੇ ਪਾਤਸ਼ਾਹ ਵਿਚਾਰ ਕਰਦੇ ਕਲਗੀਧਰ ਜੀ ਆਪਣੇ ਹਿਰਦੇ ਚ ਕਿ ਇਹਨਾਂ ਨੇ ਜੰਗ ਜਿੱਤਿਆ, ਬੜੀ ਰਣ ਜਿੱਤ ਲੈ ਕੇ ਆਏ ਹਨ।
ਟਿਕੇ ਨਹੀਂ ਇਨ ਪਾਵ ਕੋ ਅਬ ਲਰੇ ਕਰਾਲਾ,
ਜਿਹੜੇ ਕਾਲੇ ਕਾਲੇ ਜੰਗ ਜਿੱਤ ਕੇ ਆਏ ਇਹਨਾਂ ਦੇ ਪੈਰ ਹੁਣ ਟਿਕਣੇ ਨੀ ਬਹੁਤੇ ਸਮੇਂ, ਇਹਨਾਂ ਨੇ ਹੁਣ ਫਿਰ ਜੰਗ ਕਰਨ ਦੀ ਖੇਡ ਕੋਈ ਨਾ ਕੋਈ ਕਰ ਹੀ ਲੈਣੀ ਹੈ।
ਦੁਰਗਨ ਕੋਨੇ ਛੋਰੇ ਕਰ ਛੋਰ ਲੜਾਈ,
ਇਹਨਾਂ ਨੇ ਜੰਗ ਕਰ ਹੀ ਲੈਣਾ, ਹੋ ਸਕਦਾ ਇਲਾਕੇ ਚ ਜਿਹੜੀ ਛੇੜ ਆਈ ਸੀ ਚੜ ਕੇ ਉਹਨਾਂ ਨੂੰ ਲੱਭ ਲੈਣ, ਉਹਨਾਂ ਨਾਲ ਲੜ ਪੈਣ।
ਵਧਿਓ ਅਧਿਕ ਉਤਸ਼ਾਹ ਉਰ ਹੱਥ ਹੈ ਰਿਪਤਾਈ,
ਇਹਨਾਂ ਦਾ ਉਤਸ਼ਾਹ ਵਧਿਆ ਹੋਇਆ ਤੇ ਵੈਰੀਆਂ ਨੂੰ ਹਮਲਾ ਕਰਕੇ ਮਾਰਨ ਦੇ ਸਮਰੱਥ ਹਨ।
ਮਿਸ ਅਖੇਰ ਕੇ ਵੈਰ ਫਿਰ ਕਾਲੇ ਰਣ ਪਾਰੀ,
ਕਿਉਂਕਿ ਦਿਲ ਵਧੇ ਹੋਏ ਨੇ ਹੁਣ, ਜਦੋਂ ਸ਼ਿਕਾਰ ਖੇਡਣ ਦੇ ਬਹਾਨੇ ਜਾਣਗੇ ਇੱਥੇ ਪਿੰਡਾਂ ਵਾਲਿਆਂ ਨਾਲ ਵੀ ਲੜੀ ਜਾਣਗੇ, ਇਲਾਕੇ ਚ ਕਿਸੇ ਨਾਲ ਤੂੰ ਮੈਂ ਹੋਏਗੀ ਉੱਥੇ ਲੜ ਪੈਣਗੇ।
ਅਬ ਤੋ ਸਭ ਨੇ ਮਾਰਨੇ ਗੁਰ ਭਲੇ ਵਿਚਾਰੀ,
ਪਾਤਸ਼ਾਹ ਵੀ ਵਿਚਾਰ ਕਰਦੇ ਵੀ ਹਾਲੇ ਹੀ ਨੀ ਸਾਰੇ ਇਕੱਠੇ ਮਾਰ ਦੇਣੇ, ਸਹਿਜੇ ਸਹਿਜੇ ਖੇਡ ਕਰਨੀ ਹੈ।
ਚਲੇ ਆਨੰਦਪੁਰ ਆਪਣੇ ਹੋਏ ਹੈ ਤੈ ਸ਼ਾਂਤੀ,
ਪਾਤਸ਼ਾਹ ਨੇ ਵਿਚਾਰ ਕੀਤੀ ਵੀ ਹੁਣ ਇੱਥੋਂ ਆਨੰਦਪੁਰ ਸਾਹਿਬ ਚੱਲੀਏ, ਉੱਥੇ ਕੁਝ ਸਮਾਂ ਸ਼ਾਂਤੀ ਬਈਏ, ਉੱਥੇ ਜਾ ਕੇ ਸ਼ਾਂਤ ਹੋਣਗੇ। ਜਿਹੜਾ ਪੰਥ ਪੂਰੇ ਜੰਗ ਦੇ ਮੈਦਾਨ ਚ ਜਾ ਉਹ ਜਲਾਲ ਚ ਫਿਰਦਾ ਨਾ ਰਣ ਤੱਤੇ ਚ, ਜਦੋਂ ਆਨੰਦਪੁਰ ਸਾਹਿਬ ਆਉਂਦਾ ਤੇ ਉੱਥੇ ਆ ਕੇ ਫਿਰ ਆਨੰਦ ਵਿੱਚ ਹੋ ਜਾਂਦਾ। ਮਹਾਰਾਜ ਕਹਿੰਦੇ ਪੰਥ ਨੂੰ ਆਨੰਦਪੁਰ ਸਾਹਿਬ ਲੈ ਚੱਲੀਏ, ਉੱਥੇ ਫਿਰ ਆਨੰਦ ਚ ਹੋ ਜਾਣਗੇ, ਕੁਝ ਸਮੇਂ ਲਈ ਜੰਗ ਟਲ ਜਾਏਗਾ।
ਲੱਗਿਓ ਬੈਰ ਇਸ ਦੇਸ਼ ਮੈਂ ਬੇ ਬ੍ਰਿੰਦ ਅਰਾਤੀ,
ਨਾਲੇ ਸਿਆਣਪ ਵੀ ਇਹੀ ਕਹਿੰਦੀ ਆ ਵੀ ਇੱਥੇ ਹੁਣ ਇਲਾਕੇ ਚ ਵੈਰ ਪੈ ਗਿਆ, ਫਤਿਹ ਸ਼ਾਹ ਦੀ ਹੱਦ ਤੇ ਬੈਠੇ ਆ, ਰੋਜ਼ ਕੋਈ ਨਾ ਕੋਈ ਮਾਰ ਬਕਾਰਾ ਹੁੰਦਾ ਹੀ ਰਹੇਗਾ, ਇਸ ਕਰਕੇ ਇੱਥੋਂ ਹੁਣ ਚਲੇ ਜਾਣ ਦੀ ਨੀਤੀ ਠੀਕ ਹੈ।
ਤਬ ਸਭ ਸੁਭਟਨ ਸੋ ਪੰਨਿਓ ਔਰ ਧੀਰਜ ਤਾਰੋ,
ਯੋਧਿਆਂ ਨੂੰ ਕਹਿਣ ਲੱਗੇ ਸੂਰਮਿਓ ਧੀਰਜ ਰੱਖੋ,
ਚਲੋ ਆਨੰਦਪੁਰ ਆਨੰਦ ਧਰ ਨਿਜ ਨਗਰ ਸੰਭਾਰੋ,
ਚਲੋ ਆਨੰਦਪੁਰ ਸਾਹਿਬ ਆਨੰਦ ਧਾਰ ਕੇ ਆਪਣਾ ਨਗਰ ਸੰਭਾਲੋ।
ਤਿਤਈ ਦਿਸ਼ ਜੀਤੋ ਪ੍ਰਥਮ ਅਰ ਗੁਰ ਦਰਬਾਰਾ,
ਉੱਥੇ ਹੀ ਚੱਲ ਕੇ ਪਹਿਲਾਂ ਉਹੀ ਇਲਾਕਾ ਜਿੱਤੀਏ, ਨਾਲੇ ਉੱਥੇ ਗੁਰੂ ਸਾਹਿਬਾਂ ਦਾ ਦਰਬਾਰ ਹੈ, ਨੌਵੇਂ ਪਾਤਸ਼ਾਹ ਦਾ ਸਥਾਨ ਹੈ।
ਕਰੀ ਨਮੋ ਗਮਨੇ ਅਬੇ ਇਹ ਭਲੀ ਵਿਚਾਰਾ,
ਚੱਲ ਕੇ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਨਮਸਕਾਰ ਕਰੀਏ, ਇਹੀ ਭਲੀ ਵਿਚਾਰ ਹੈ।
ਸ਼੍ਰੀ ਮੁਖ ਤੇ ਸਮਝਾਏ ਕਰ ਬਹੁ ਵੀਰ ਹਟਾਏ,
ਤਾਂ ਸਤਿਗੁਰਾਂ ਨੇ ਸਮਝਾ ਕੇ ਯੋਧਿਆਂ ਨੂੰ ਹੌਸਲਾ ਦਿੱਤਾ, ਧੀਰਜ ਦਿੱਤਾ।
ਹੁਕਮ ਦਿਓ ਤਿਆਰੀ ਕਰੋ ਰਣਜੀਤ ਬਜਾਏ,
ਮਹਾਰਾਜ ਜੀ ਨੇ ਹੁਕਮ ਕੀਤਾ ਤਿਆਰੀ ਕਰੋ ਰਣਜੀਤ ਨਗਾਰੇ ਤੇ ਚੋਭਾ ਮਾਰੋ।
ਉਸ਼ਟਰ ਆਨੋ ਸੈਂਕਰੇ ਸਭ ਦਲੇ ਸਮਾਜਾ,
ਚਾਰ ਸਾਲ ਦਾ ਰਾਜ ਸਾਜ ਸੀ ਇਕੱਠਾ, ਇੱਥੇ ਕਹਿੰਦੇ ਊਠ ਮੰਗਾ ਲੋ, ਗੱਡੇ ਮੰਗਾ ਲੋ, ਸਾਰਾ ਰਾਜ ਸਾਜ ਉੱਤੇ ਲੱਦ ਲਵੋ।
ਕਹੋ ਬਿਗਾਰੀ ਗ੍ਰਾਮ ਨਰ ਜੈ ਹੈ ਨੈ ਪਾਜਾ,
ਔਰ ਸੱਦ ਲੋ ਲੋਕ ਜਿਹੜੇ ਸਮਾਨ ਚੁੱਕ ਕੇ ਢੋਆ ਢੁਆਈ ਦਾ ਕੰਮ ਕਰਨ ਵਾਲੇ, ਉਹਨਾਂ ਨੂੰ ਵੀ ਕਰਿੰਦਿਆਂ ਨੂੰ ਸੱਦ ਲਓ।
ਸੁਣ ਸਤ ਗੁਰ ਕੇ ਹੁਕਮ ਕੋ ਚੜ ਕਰ ਅਸਵਾਰਾ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਘੋੜ ਸਵਾਰ ਗਏ।
ਗ੍ਰਾਮ ਅਨੇਕਨ ਕੇ ਗਹੇ ਨਰ ਆਨ ਹਜ਼ਾਰਾ,
ਕਈ ਲੋਕ ਕਿਉਂਕਿ ਬੜਾ ਵੱਡਾ ਰਾਜ ਸਮਾਜ ਸੀ, ਕੁਝ ਬੰਦਿਆਂ ਦੀ ਗੱਲ ਨੀ, ਸੈਂਕੜਿਆਂ ਦੇ ਹਿਸਾਬ ਨਾਲ ਬੰਦੇ ਚਾਹੀਦੇ ਸਨ ਸਮਾਨ ਇਕੱਠਾ ਕਰਕੇ ਲਿਜਾਣ ਵਾਲੇ, ਉਹ ਪਿੰਡਾਂ ਚੋਂ ਇਕੱਠੇ ਕਰਕੇ ਲੈ ਆਂਦੇ।
ਬੰਦੇ ਭਾਰ ਸਮਾਜ ਕੇ ਸਿਰ ਦੇ ਉਚਵਾਏ,
ਸਮਾਨ ਦੇ ਭਾਰ ਬੰਨ ਕੇ ਕਈਆਂ ਦੇ ਸਿਰਾਂ ਤੇ ਲਦਾ ਦਿੱਤੇ।
ਗਮਨਿਓ ਪ੍ਰਥਮ ਬਹਿਰ ਸਭ ਉਸ਼ਟਰ ਲਦਵਾਏ,
ਊਠਾਂ ਤੇ ਸਮਾਨ ਲੱਦ ਕੇ ਵਹੀਰ ਤੋਰ ਦਿੱਤਾ।
ਸ਼ਮਿਆਨੇ ਤੰਬੂ ਕਨੀ ਗਨ ਫਰਸ਼ ਬਿਸਾਲੇ,
ਸ਼ਮਿਆਨੇ ਤੰਬੂ ਫਰਸ਼ ਗਿਲਮ ਗਲੀਚੇ,
ਸ਼ਤਰੰਜੀ ਬੋ ਜਾਜਮਾ ਬਾਸਨ ਵੱਢ ਜਾਲੇ,
ਸਤਰੰਜੀਆਂ ਤੇ ਬਹੁਤ ਛਾਪਿਆ ਹੋਇਆ ਜਿਹੜਾ ਕੱਪੜਾ ਆਦਿਕ ਹੁੰਦਾ, ਭਾਂਡੇ ਕਈ ਪ੍ਰਕਾਰ ਦੇ ਭੇਜੇ ਹਨ,
ਖੱਚਰ ਪਰ ਲਾ ਦੇ ਅਧਿਕ ਧਨ ਕੋਸ਼ ਮਾਨ,
ਜਿਹੜਾ ਧਨ ਸੀ ਉਹ ਖੱਚਰਾਂ ਦੀਆਂ ਖੁਰਜੀਆਂ ਚ ਪਾ ਕੇ ਲੱਦ ਲਿਆ,
ਬਦੇ ਪਾਰ ਸੰਭਾਰ ਕੇ ਜੋ ਵਸਤੂ ਨਾਨਾ,
ਜਿੰਨੇ ਨਾਨਾ ਪ੍ਰਕਾਰ ਦੀਆਂ ਵਸਤੂਆਂ ਦੇ ਭਾਰ ਸੀ ਉਹ ਬੰਨ ਲਏ,
ਭਾਰ ਉਚਾਵਨ ਹਾਰ ਜੇ ਸਭ ਚਲੇ ਹਜ਼ਾਰੇ,
ਭਾਰ ਚੁੱਕ ਕੇ ਲਿਜਾਣ ਵਾਲੇ ਜਿੰਨੇ ਭਾਰ ਦੀਆਂ ਪੰਡਾਂ ਸਿਰਾਂ ਤੇ ਚੁੱਕ ਕੇ ਲਿਜਾਣ ਵਾਲੇ ਵੀ ਹੁੰਦੇ ਉਹ ਸਾਰੇ ਚੱਲ ਪਏ,
ਆਗੇ ਪਾਛੇ ਸੁਪੱਟ ਗਨ ਗਮਨੇ ਰਖਵਾਰੇ,
ਅੱਗੇ ਪਿੱਛੇ ਸੂਰਮੇ ਯੋਧੇ ਘੋੜ ਸਵਾਰ ਜਾਂਦੇ ਰੱਖਿਆ ਕਰਦੇ ਹੋਇਆ,
ਸਨੇ ਸਨੇ ਵੱਥ ਸਕਲ ਕੋ ਸੰਭਾਰ ਲਦਾਈ,
ਸਹਿਜੇ ਸਹਿਜੇ ਸਾਰੀਆਂ ਵਸਤੂਆਂ ਦਾ ਭਾਰ ਸੰਭਾਲ ਕੇ ਲੱਦ ਕੇ ਲੈ ਤੁਰੇ,
ਮਾਰਗ ਮੈਂ ਬੋ ਚੱਲ ਪਰੇ ਹੇਰੇ ਸਮੁਦਾਈ,
ਔਰ ਰਾਜ ਸਾਜ ਪਹਿਲਾਂ ਅੱਗੇ ਭੇਜ ਦਿੱਤਾ, ਵਹੀਰ ਭੇਜ ਦਿੱਤਾ, ਹੁਣ ਕਲਗੀਧਰ ਪਾਤਸ਼ਾਹ ਚਾਲਾ ਪਾਉਣ ਲੱਗੇ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਚੁੱਤ ਹੇ ਪਰ ਬ੍ਰਹਮ
ਸੀ ਅਗਨਾਸ,
ਹੇ ਪੂਰਨ ਹੇ ਸਰਬਮ
ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਬੇਕ,
ਹੇ ਅਪਰੰਪਰ ਹਰ ਹਰੇ
ਪੀਓ ਅਣਹਾਰ,
ਹੇ ਸੰਤ ਕੈ ਸਦਾ ਸੰਗ
ਹਾਰਾ ਆਧਾਰ,
ਹੇ ਠਾਕੁਰ ਹੋ ਦਾਸ ਰੂ
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਕੋਈ ਪਰੋ,
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲ,
ਇਕ ਅੱਖਰ ਹਰ ਮਨ ਬਸਤ
ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਅੜੇ ਸੋਤਰੇ ਪਾਰ,
ਜੋ ਸ਼ਰਦਾ ਕਰ ਸੇ ਬੰਦੇ
ਪਾਰ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ
ਅੜੇ ਸੋਤਰੇ ਪਾਰ,
ਜੋ ਸ਼ਰਦਾ ਕਰ ਸੇ ਬੰਦੇ
ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।